Ελευθερά. बैठे हो श्री सतगुर निकट राम कोयर शुभ संत सिखी की लक्ष्मी मां जिनके दिवस अनंत
वाहेगुरु जी का खालसा
वाहेगुरु जी की फतेह।
परम सत्कार योग सम्मान योग गुरु का खास रूप गुरु खालसा साध संगत सतगुरु गरीब नवाज अंतरयामी भगत वत्सल अनाथ नाथ श्री गुरु ग्रंथ साहिब जी दे पावन पवित्र चरणा कमलां च नौवें पातशाह धन धन श्री गुरु तेग बहादुर साहब जी दे पावन पवित्र सचखंड दरबार अंदर हाजरियां भर के संध्या वेले दे दीवाना च जुड़ के गुर इतिहास दी पावन पवित्र लड़ीवार कथा सरवण करन लई गुरु चरणा विच तत्पर होके सावधान होके जुड़ बैठे। सतगुरु गुरु करगीधर पातशाह जी महाराज जी दे पूजनीक माता गुजरी जी सुखमणी साहब दा पाठ कर रहे ने। पाठ करदियां करदियां सुखमणी साहब दियां पंक्तियां आईयां हन तैसा स्वर्ण तैसी उस माटी तैसा अमृत तैसी बिख खाटी। इहदे अर्थ विचार के गुरु कलगीधर जी नूं माता जी कहण लगे कोई ऐसा संत है जे भी ऐसी अवस्था होवे जे है तां मैनूं उहदे दर्शन कराओ। कलगीधर जी ने वचन किया माता जी कल नूं प्रशादा छकण तों पहलां तुहानूं दर्शन हो जाणगे ते तुसीं प्रशादा ना कल छकिया जे उड़ीक करो पूर्ण संत दे तुहानूं दर्शन होणगे। माता जी दे मन विच बड़ी भारी तीवर इच्छा है अगले दिन सवेरे उठ के इशनान पान करके नितनेम कीता है बाणी पढ़ी है उड़ीक करन लगे ने। उधर ब्रह्म ज्ञानी भाई राम कोयर साहब जी बाबा बुढ़ा साहब दिया संबंध चो श्री अमृतसर साहब विखे विराजमान सन उन्हां नूं पता लगा कि कलगीधर जी ने मेरे वल इशारा कीता है कि मैं माता गुजरी जी नूं जाके मिला। भाई राम कोयर साहब जी श्री अमृतसर साहब तो चल पए संगत नूं अपने नाल दियां सिखां नूं कहा तुसीं पिछे सहजे सहजे आ जाओ मैं जल्दी जाना है छेती पहुंचना है। आनंदपुर साहब आ पहुंचे माता जी ने दोपहर दे समय तक उड़ीक कीती। कलगीधर जी नूं बेनती कीती कि हाले तक ओ संत आए नहीं आउणगे जां नहीं आउणगे। सतगुरां ने कहा माता जी प्रशादा तैयार करो और थाल विच परोसो इन्ने नूं महापुरख भी तुहाडे कोल आ जाणगे। माता जी ने भांत भांत दा पकवान प्रशादा पाणी तैयार करवाया थाल च अपने हथीं परोसिया तो इतने नूं भाई राम कोयर साहब जी श्री आनंदपुर साहब महाराज जी कोल पहुंचे ते सतगुरां ने आख्या भाई राम कोयर जी जाओ पहला माता जी कोल जाके प्रशादा छक के आओ। भाई राम कोयर साहब जी महलां विच आए माता गुजरी जी ने दर्शन कीते पता लग गया यही पूर्ण संत ने। प्रशादा छकाया है बड़ी भावना नाल माता गुजरी जी ने और भाई राम कोयर साहब जी माता जी नूं नमस्कार करके वापस गुरु कलगीधर च चरणा विच आए ने। भाई राम कोयर साहब जी दी कुछ होर कथा अज दे इस प्रकरण विच आ रही है। आओ मन बिरतियां एकाग्र करके ਸਤਿਗੁਰਾਂ ਦਾ ਪਵਿੱਤਰ ਇਤਿਹਾਸ ਸਰਵਣ ਕਰੀਏ, ਇਕਾਗਰਤਾ ਬਣਾਉਣ ਵਾਸਤੇ ਆਖੀਏ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ, ਦੋਏਰਾ ਬੈਠਿਓ ਸ੍ਰੀ ਸਤਿਗੁਰ ਨਿਕਟ ਰਾਮ ਕੋਇਰ ਸ਼ੁਭ ਸੰਤ।
ਭਾਈ ਸਾਹਿਬ ਭਾਈ ਰਾਮ ਕੋਇਰ ਸਾਹਿਬ ਦੀ ਜੋ ਸ਼ੁਭ ਸੰਤ ਹਨ, ਉੱਚੀ ਅਵਸਥਾ ਦੇ ਮਾਲਕ ਨੇ, ਹਰ ਇੱਕ ਸੋਗ ਵਿਚ ਇਕ ਸਮਾਨ ਬਿਰਤੀ ਰੱਖਣ ਵਾਲੇ ਨੇ, ਦੁੱਖ ਸੁੱਖ ਦੇ ਵਿਚ ਇਕੋ ਜੀ ਬਿਰਤੀ, ਮਾਨ ਅਪਮਾਨ ਵਿਚ ਇਕੋ ਜੀ ਬਿਰਤੀ, ਐਸੇ ਮਹਾਨ ਸੰਤ ਭਾਈ ਰਾਮ ਕੋਇਰ ਸਾਹਿਬ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦੇ ਚਰਨਾਂ ਵਿਚ ਬੈਠੇ ਹਨ।
ਸਿੱਖੀ ਕੀ ਲਛਮੀ ਮਾਂ ਜਿਨਕੇ ਦਿਵਤੇ ਅਨੰਤ।
ਸਿੱਖੀ ਰੂਪੀ ਜਿਹੜੀ ਲਛਮੀ ਹੈ, ਉਹ ਭਾਈ ਰਾਮ ਕੋਇਰ ਸਾਹਿਬ ਜੀ ਦੇ ਹਿਰਦੇ ਵਿਚ ਦਿਪਤ ਹੈ, ਪ੍ਰਕਾਸ਼ਮਾਨ ਹੈ। ਭਾਈ ਸੰਤੋਖ ਸਿੰਘ ਜੀ ਨੇ ਬਾਬਾ ਬੁੱਢਾ ਸਾਹਿਬ ਜੀ ਦੀ ਅੰਸ ਵੰਸ਼ ਵਿਚ ਜਨਮੇ ਹੋਏ ਬਾਂਹ ਪੁਰਖਾਂ ਬਾਬਤ ਲਿਖਿਆ ਹੈ ਕਿ ਜੈਸੇ ਬਾਬਾ ਬੁੱਢਾ ਸਾਹਿਬ ਜੀ ਨੇ ਤੈਸੇ ਅੱਗੇ ਉਨ੍ਹਾਂ ਦੇ ਪੁੱਤਰ ਪੋਤਰੇ ਹਨ। ਔਰ ਗੁਰਸਿੱਖੀ ਕੀ ਅਬਦ ਆਧਾਰ ਲਿਖਿਆ ਬਾਬਾ ਬੁੱਢਾ ਸਾਹਿਬ ਜੀ ਨੂੰ ਕਿ ਗੁਰਸਿੱਖੀ ਦੀ ਹੱਦ ਨੇ ਬਾਬਾ ਬੁੱਢਾ ਸਾਹਿਬ। ਉਸੇ ਅਵਸਥਾ ਵਿਚ ਜਿੱਥੇ ਬਾਬਾ ਬੁੱਢਾ ਸਾਹਿਬ ਜੀ ਟਿਕੇ ਹੋਏ ਨੇ, ਉਥੇ ਭਾਈ ਰਾਮ ਕੋਇਰ ਸਾਹਿਬ ਵੀ ਨੇ। ਇਸ ਕਰਕੇ ਭਾਈ ਰਾਮ ਕੋਇਰ ਸਾਹਿਬ ਜੀ ਦੇ ਬਾਰੇ ਮਹਾਂ ਕਵੀ ਭਾਈ ਸੰਤੋਖ ਸਿੰਘ ਜੀ ਲਿਖ ਰਹੇ ਨੇ ਕਿ ਗੁਰਸਿੱਖੀ ਦੀ ਲਛਮੀ ਉਹ ਬ੍ਰਹਮ ਗਿਆਨੀ ਭਾਈ ਰਾਮ ਕੋਇਰ ਸਾਹਿਬ ਜੀ ਦੇ ਹਿਰਦੇ ਵਿਚ ਦਿਪਤ ਹੈ, ਪ੍ਰਕਾਸ਼ਮਾਨ ਹੈ।
ਕਿਉਂ ਪਏ ਸ੍ਰੀ ਗੁਰੂ ਕੁਸ਼ਲ ਪ੍ਰਸ਼ਨ ਕਰ ਸਾਰੇ।
ਉਹ ਭਾਈ ਰਾਮ ਕੋਇਰ ਜੀ ਸਤਿਗੁਰਾਂ ਕੋਲ ਬੈਠੇ ਨੇ, ਮਹਾਰਾਜ ਜੀ ਨੇ ਕੁਸ਼ਲ ਪ੍ਰਸੰਨਤਾ ਪੁੱਛੀ ਹੈ। ਭਾਈ ਰਾਮ ਕੋਇਰ ਸਾਹਿਬ ਜੀ ਨੇ ਮਹਾਰਾਜ ਜੀ ਦੀ ਕਿਰਪਾ ਦ੍ਰਿਸ਼ਟੀ ਦੱਸੀ ਹੈ ਕਿ ਸਤਿਗੁਰੂ ਤੁਹਾਡੀ ਦਇਆ ਮਾਇਆ ਨਾਲ ਸੁਖ ਸ਼ਾਂਤੀ ਹੈ। ਏਦਾਂ ਸਾਰੇ ਸਵਾਲ ਜਵਾਬ ਭਾਈ ਰਾਮ ਕੋਇਰ ਸਾਹਿਬ ਜੀ ਨਾਲ ਗੁਰੂ ਕਲਗੀਧਰ ਜੀ ਦੇ ਹੋਏ ਹਨ।
ਕਿਰਪਾ ਦ੍ਰਿਸ਼ਟੀ ਬੋ ਸਤਕਾਰੇ,
ਸਤਿਗੁਰਾਂ ਨੇ ਆਪਣੀ ਭਾਰੀ ਕਿਰਪਾ ਦ੍ਰਿਸ਼ਟੀ ਕਰਕੇ ਭਾਈ ਰਾਮ ਕੋਇਰ ਸਾਹਿਬ ਜੀ ਦਾ ਬਹੁਤ ਭਾਰੀ ਸਤਕਾਰ ਕੀਤਾ ਹੈ।
ਗੁਰਸਿੱਖੀ ਕੇ ਤੁਮ ਆਧਾਰੇ,
ਮਹਾਰਾਜ ਜੀ ਕਹਿੰਦੇ ਭਾਈ ਰਾਮ ਕੋਇਰ ਸਾਹਿਬ ਜੀ ਤੁਸੀਂ ਗੁਰਸਿੱਖੀ ਦੇ ਆਧਾਰ ਹੋ। ਕਲਗੀਧਰ ਜੀ ਵੇਖੋ ਕਿੰਨਾ ਮਾਣ ਦੇ ਰਹੇ ਨੇ ਭਾਈ ਰਾਮ ਕੋਇਰ ਜੀ ਨੂੰ, ਬਾਬਾ ਬੁੱਢਾ ਸਾਹਿਬ ਦੀ ਅੰਸ ਨੂੰ ਸਤਿਕਾਰ ਦੇ ਰਹੇ ਨੇ। ਕਹਿੰਦੇ ਭਾਈ ਰਾਮ ਕੋਇਰ ਸਾਹਿਬ ਜੀ ਤੁਸੀਂ ਗੁਰਸਿੱਖੀ ਦਾ ਆਧਾਰ ਹੋ।
ਭਾਈ ਸੁਮਗ ਨਾਰਿਆਨ ਕੇ ਉਧਾਰੇ,
ਅਨੇਕਾਂ ਪ੍ਰਾਣੀਆਂ ਨੇ ਤੁਹਾਡੀ ਸੰਗਤ ਕਰਕੇ ਸ੍ਰੇਸ਼ਟ ਮਾਰਗ ਦੀ ਪ੍ਰਾਪਤੀ ਕੀਤੀ ਹੈ, ਔਰ ਉਸ ਸ੍ਰੇਸ਼ਟ ਮਾਰਗ ਤੇ ਚੱਲ ਕੇ ਉਹਨਾਂ ਜੀਵਾਂ ਦਾ ਉਧਾਰ ਹੋਇਆ ਜਿਨ੍ਹਾਂ ਨੇ ਤੁਹਾਡੀ ਸੰਗਤ ਕੀਤੀ ਹੈ।
ਗੁਰਸਿੱਖੀ ਸਾਗਰ ਬਿਨ ਪਾਰੇ,
ਗੁਰੂ ਕੀ ਸਿੱਖੀ ਜਿਹੜੀ ਹੈ ਉਹ ਸਮੁੰਦਰ ਦੇ ਸਮਾਨ ਹੈ। ਗੁਰੂ ਕੀ ਸਿੱਖੀ ਸਾਗਰ ਦੇ ਸਮਾਨ, ਸਮੁੰਦਰ ਦੇ ਸਮਾਨ ਹੈ।
ਸ਼ਰਧਾ ਕੋ ਨਿਸ਼ਚਾ ਬਰਬਾਰੇ,
ਔਰ ਉਹਦੇ ਵਿਚ ਸ਼ਰਧਾ ਭਾਵਨਾ ਦਾ ਸ੍ਰੇਸ਼ਟ ਪਾਣੀ ਭਰਿਆ ਹੋਇਆ, ਜਿਵੇਂ ਸਮੁੰਦਰ ਚ ਪਾਣੀ ਹੁੰਦਾ ਨਾ, ਏਦਾਂ ਗੁਰਸਿੱਖੀ ਸਮੁੰਦਰ ਹੈ ਤੇ ਗੁਰਸਿੱਖੀ ਰੂਪੀ ਇਸ ਸਮੁੰਦਰ ਵਿਚ ਸ਼ਰਧਾ ਦਾ ਜਲ ਹੈ। ਖਾਲਸਾ ਜੀ, ਸ਼ਰਧਾ ਬਿਨਾਂ ਗੁਰਸਿੱਖੀ ਨਹੀਂ ਪਲਦੀ। ਹਿਰਦੇ ਵਿਚ ਸ਼ਰਧਾ ਹੋਵੇ ਤੇ ਗੁਰਸਿੱਖੀ ਦੀ ਪਾਲਣਾ ਹੁੰਦੀ ਹੈ। ਸ਼ੰਕਿਆਂ ਤੇ ਕਿੰਤੂ ਪਰੰਤੂਆਂ ਦੀ ਬਿਰਤੀ ਲੈ ਕੇ ਸਿੱਖੀ ਨਹੀਂ ਪਾਲੀ ਜਾ ਸਕਦੀ। ਸਿੱਖੀ ਨਿਭਾਉਣ ਵਾਸਤੇ ਹਿਰਦੇ ਵਿਚ ਸਭ ਤੋਂ ਬੁਨਿਆਦੀ ਗੁਣ ਚਾਹੀਦਾ, ਉਹ ਹੈ ਸ਼ਰਧਾ ਭਾਵਨਾ। ਤੋ ਕਲਗੀਧਰ ਪਾਤਸ਼ਾਹ ਜੀ ਕਹਿੰਦੇ ਗੁਰਸਿੱਖੀ ਦਾ ਜਿਹੜਾ ਸਮੁੰਦਰ ਹੈ, ਇਹਦੇ ਵਿਚ ਸ਼ਰਧਾ ਦਾ ਪਾਣੀ ਭਰਿਆ ਹੋਇਆ।
ਸਤਨਾਮ ਸਿਮਰਨੋ ਨਿਰੰਤਰ,
ਔਰ ਸੱਚੇ ਨਾਮ ਦਾ ਸਿਮਰਨ ਕਰਨਾ, ਵਾਹਿਗੁਰੂ 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 ਵਾਹਿਗੁਰੂ, ਇਹ ਜਿਹੜਾ ਨਾਮ ਹੈ ਇਹਦਾ ਬਾਰ ਬਾਰ ਸਿਮਰਨ ਕਰਨਾ।
ਨਿਸ਼ਚਿਨ ਉੱਠੇ ਤਰੰਗ ਸੁਅੰਤਰ,
ਇਹੀ ਸਿੱਖੀ ਦੇ ਇਸ ਸਮੁੰਦਰ ਵਿਚ ਤਰੰਗਾਂ ਉੱਠ ਰਹੀਆਂ ਨੇ, ਨਿਸ ਦਿਨ ਰਾਤ ਦਿਨ ਇਹ ਤਰੰਗਾਂ ਉੱਠਦੀਆਂ, ਜਿਵੇਂ ਸਮੁੰਦਰ ਚ ਤਰੰਗਾਂ ਉੱਠਦੀਆਂ ਨੇ, ਤੈਸੇ ਗੁਰਸਿੱਖੀ ਦੇ ਇਸ ਸਮੁੰਦਰ ਦੇ ਵਿਚ ਸ਼ਰਧਾ ਦਾ ਪਾਣੀ ਹੈ ਔਰ ਨਾਮ ਦਾ ਸਿਮਰਨ ਕਰਨਾ ਇਹੀ ਇਹਦੇ ਵਿੱਚ ਰਾਤ ਦਿਨ ਨਿਰੰਤਰ ਲਗਾਤਾਰ ਤਰੰਗਾਂ ਉੱਠ ਰਹੀਆਂ ਹਨ
ਹਉਮੈ ਸੁਰਤ ਵਿਸਾਰਨ ਕਰਨੇ
ਔਰ ਆਪਣੇ ਅੰਦਰੋਂ ਹਉਮੈ ਦੀ ਸੁਰਤ ਨੂੰ ਵਿਸਾਰਨਾ ਹੰਕਾਰ ਵਾਲੀ ਜਿਹੜੀ ਬਿਰਤੀ ਹੈ ਹਉਮੈ ਦੀ ਹਰ ਜੂ ਹੰਕਾਰ ਨਾ ਭਾਵੇ ਵੇਦ ਕੂਕ ਸੁਣਾਵੇ ਹਰੀ ਨੂੰ ਹੰਕਾਰ ਨਹੀਂ ਚੰਗਾ ਲੱਗਦਾ ਹੰਕਾਰ ਦੀ ਜਿਹੜੀ ਬਿਰਤੀ ਹੈ ਉਹਨੂੰ ਆਪਣੇ ਹਿਰਦੇ ਚੋਂ ਤਿਆਗਣਾ ਭੋਲਿਆ ਹਉਮੈ ਸੁਰਤ ਵਿਸਾਰ ਮਹਾਰਾਜ ਜੀ ਕਹਿੰਦੇ ਆਪਣੇ ਹਿਰਦੇ ਵਿਚੋਂ ਹਉਮੈ ਦੀ ਜਿਹੜੀ ਸੁਰਤੀ ਆ ਉਹਦਾ ਵਿਸਰਜਨ ਕਰਦੇ ਉਹਦਾ ਤਿਆਗ ਕਰਦੇ ਪਾਤਸ਼ਾਹ ਕਹਿੰਦੇ ਹਉਮੈ ਦੀ ਜਿਹੜੀ ਬਿਰਤੀ ਆ ਉਹਨੂੰ ਆਪਣੇ ਹਿਰਦੇ ਚੋਂ ਤਿਆਗਣਾ
ਇਹ ਪਾਵਨਤਾ ਜਿਸ ਮੈਂ ਵਰਨੇ
ਇਹੀ ਇਸ ਸਿੱਖੀ ਰੂਪੀ ਸਮੁੰਦਰ ਵਿਚ ਪਵਿੱਤਰਤਾ ਵਰਣਨ ਕੀਤੀ ਗਈ ਹੈ ਇਹ ਇਹਦੀ ਪਵਿੱਤਰਤਾ ਹੈ ਕਿ ਹਉਮੈ ਦੀ ਜਿਹੜੀ ਸੁਰਤ ਹੈ ਆਪਣੇ ਹਿਰਦੇ ਚੋਂ ਵਿਸਾਰਨੀ ਹੈ
ਪਰਮੇਸ਼ਰ ਕੋ ਕ੍ਰਿਤ ਫਲ ਭਾਵੈ
ਔਰ ਪਰਮਾਤਮਾ ਦੀ ਕੀਤੀ ਨੂੰ ਭਲਾ ਕਰਕੇ ਮੰਨਣਾ ਯਾਨੀ ਕਿ ਪਰਮੇਸ਼ਰ ਦੇ ਭਾਣੇ ਵਿਚ ਰਹਿਣਾ ਅਕਾਲ ਪੁਰਖ ਦੇ ਹੁਕਮ ਦੇ ਵਿਚ ਰਹਿਣਾ ਔਰ ਇਹ ਬਿਰਤੀ ਬਣਾ ਕੇ ਰੱਖਣੀ ਤੇਰਾ ਕੀਆ ਮਿੱਠਾ ਲਾਗੈ ਹਰ ਨਾਮ ਪਦਾਰਥ ਨਾਨਕ ਮੰਗੈ ਸਿੱਖੀ ਦੀ ਪਰਿਭਾਸ਼ਾ ਹੀ ਇਹ ਹੈ ਸੋ ਸਿੱਖ ਸਖਾ ਬੰਧਪ ਹੈ ਭਾਈ ਜੇ ਗੁਰ ਕੇ ਭਾਣੇ ਵਿਚ ਆਵੈ ਆਪਣ ਭਾਣੇ ਜੋ ਚੱਲੈ ਭਾਈ ਵਿਛੜ ਚੋਟਾ ਖਾਵੈ ਪਰਮਾਤਮਾ ਦਾ ਜਿਹੜਾ ਭਾਣਾ ਹੁਕਮ ਹੈ ਉਹਨੂੰ ਸੱਤ ਕਰਕੇ ਮਿੱਠਾ ਕਰਕੇ ਮੰਨਣਾ
ਸਦਾ ਅਗਾਧ ਪੁਨੋਂਦਰ ਸਾਵੈ
ਇਹੀ ਇਸ ਸਿੱਖੀ ਦੇ ਸਮੁੰਦਰ ਦਾ ਅਗਾਧ ਪੁਣਾ ਹੈ ਜਿਵੇਂ ਸਮੁੰਦਰ ਡੂੰਘਾ ਹੁੰਦਾ ਨਾ ਕਹਿੰਦੇ ਇਹੀ ਇਸ ਸਿੱਖੀ ਦੇ ਸਮੁੰਦਰ ਦੀ ਡੂੰਘਾਈ ਹੈ
ਸ੍ਰੀ ਨਾਨਕ ਅਰ ਦਸਮ ਬੇਲਾ ਅਨੂਪ
ਗੁਰੂ ਨਾਨਕ ਸਾਹਿਬ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਇਸ ਸਿੱਖੀ ਦੇ ਸਮੁੰਦਰ ਦੇ ਦੋ ਕਿਨਾਰੇ ਸਮੁੰਦਰ ਦਾ ਵੀ ਕਿਨਾਰਾ ਹੁੰਦਾ ਇੱਕ ਉਰਾਰਲਾ ਇੱਕ ਪਾਰਲਾ ਗੁਰੂ ਨਾਨਕ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਗੁਰਸਿੱਖੀ ਦੇ ਇਸ ਸਮੁੰਦਰ ਦੇ ਦੋ ਬੇਲੇ ਨੇ ਬੇਲਾ ਨਾਮ ਹੈ ਕਿਨਾਰੇ ਦਾ ਕਹਿੰਦੇ ਦੋ ਇਹ ਕਿਨਾਰੇ ਰੂਪ ਹਨ
ਸਮ ਦਮ ਦਇਆ ਧਰਮ ਸੁਚ ਸ਼ਾਂਤੀ
ਸਮ ਮਨ ਬਿਰਤੀਆਂ ਤੇ ਇੰਦਰੀਆਂ ਤੇ ਕਾਬੂ ਪਾਉਣਾ ਮਨ ਤੇ ਕਾਬੂ ਪਾਉਣਾ ਨੂੰ ਸਮ ਦਮ ਕਹਿੰਦੇ ਨੇ ਇੰਦਰੀਆਂ ਜਿੱਤਣੀਆਂ ਤੇ ਮਨ ਨੂੰ ਜਿੱਤਣਾ ਇਹਨੂੰ ਸਮ ਦਮ ਕਹਿੰਦੇ ਨੇ ਸਮ ਦਮ ਫਿਰ ਦਇਆ ਧਰਮ ਦਇਆ ਕਰਨੀ ਜੀਵਾਂ ਦੇ ਉੱਤੇ ਦਇਆ ਵਰਗਾ ਖਾਲਸਾ ਜੀ ਪੁੰਨ ਕੋਈ ਨਹੀਂ ਸੰਸਾਰ ਵਿਚ ਮਹਾਰਾਜ ਜੀ ਦੇ ਬਚਨ ਨੇ 12ਵਾਂ ਮਾਝ ਦੀ ਬਾਣੀ ਦੇ 68 ਤੀਰਥ ਸਕਲ ਪੁੰਨ ਜੀ ਦਇਆ ਪ੍ਰਵਾਨ ਜੀਵਾਂ ਤੇ ਦਇਆ ਕਰਨੀ 68 ਤੀਰਥਾਂ ਦੇ ਇਸ਼ਨਾਨ ਦੇ ਤੁਲ ਹੈ ਕਿਸੇ ਇੱਕ ਜੀਵ ਤੇ ਦਇਆ ਕਰ ਦਿਓ ਤਰਸ ਕਰ ਦਿਓ ਤੇ ਸਮਝ ਲਓ 68 ਤੀਰਥਾਂ ਦਾ ਇਸ਼ਨਾਨ ਹੋ ਗਿਆ ਏਡਾ ਵੱਡਾ ਪੁੰਨ ਹੈ ਦਇਆ ਕਰਨਾ ਔਰ ਦਇਆ ਧਰਮ ਦੇ ਵਿਚੋਂ ਜਿਹੜੀ ਉਤਪਤੀ ਹੈ ਧਰਮ ਦੀ ਉਹ ਦਇਆ ਵਿਚੋਂ ਹੁੰਦੀ ਤੌਲ ਧਰਮ ਦਇਆ ਕਾ ਪੂਤ ਸੰਤੋਖ ਥਾਪ ਰੱਖਿਆ ਜਿਨ ਸੂਤ ਦਇਆ ਤੋਂ ਧਰਮ ਪੈਦਾ ਹੁੰਦਾ ਇਸ ਕਰਕੇ ਦਇਆ ਕਰਨੀ ਔਰ ਫਿਰ ਸੁੱਚ ਰੱਖਣੀ ਸੁੱਚ ਪਵਿੱਤਰਤਾ ਰੱਖਣੀ ਸੁਚਮਤਾ ਰੱਖਣੀ ਅਕਸਰ ਅੱਜ ਕੱਲ ਸਾਡੇ ਕਈ ਸਿੱਖ ਕਹਿਣ ਲੱਗ ਪਏ ਕਹਿੰਦੇ ਜੀ ਸੁਚਮਤਾ ਤਾਂ ਕੋਈ ਚੀਜ਼ ਸੁੱਚੀ ਰਹਿ ਹੀ ਨਹੀਂ ਸਕਦੀ ਸਭ ਕੁਝ ਤਾਂ ਝੂਠਾ ਹੈ ਮਾਤਾ ਝੂਠੀ ਪਿਤਾ ਵੀ ਝੂਠਾ ਝੂਠੇ ਹੀ ਫਲ ਲਾਗਾ ਉਹ ਇੱਕ ਵੱਖਰਾ ਕਨਸੈਪਟ ਹੈ ਉਹ ਇੱਕ ਵੱਖਰਾ ਸਿਧਾਂਤ ਹੈ ਕਿ ਉਹ ਵਿਚਾਰ ਜਿੱਥੇ ਬ੍ਰਾਹਮਣਵਾਦੀ ਬਿਰਤੀ ਆਵੇ ਕਿ ਕੱਲਾ ਸੁਚਮਤਾ ਨੂੰ ਹੀ ਪਹਿਲ ਦੇਣੀ ਹੈ ਉੱਥੇ ਉਹਦਾ ਖੰਡਨ ਵੀ ਹੈ ਪਰ ਹੁਣ ਸੁਚਮਤਾ ਪਵਿੱਤਰਤਾ ਤਾਂ ਰੱਖਣੀ ਹੈ ਨਾ ਆਪਾਂ ਭੋਜਨ ਵੀ ਛਕਦੇ ਹਾਂ ਹੱਥ ਧੋ ਕੇ ਛਕਦੇ ਹਾਂ ਸਰੀਰ ਦੀ ਕਿਰਿਆ ਕਰਦੇ ਹਾਂ ਤਾਂ ਵੀ ਹੱਥ ਧੋਦੇ ਆ ਉਹ ਜਿਹੜੇ ਲੋਕ ਨੇ ਹੁਣ ਉਹ ਦੱਸਣ ਵੀ ਇਹ ਜਵਾਬ ਦੇਣ ਵੀ ਜੇ ਸਭ ਕੁਝ ਝੂਠਾ ਸੁੱਚਾ ਕੁਝ ਹੋ ਹੀ ਨਹੀਂ ਸਕਦਾ ਤੇ ਫਿਰ ਉਹ ਸਰੀਰ ਦੀ ਕਿਰਿਆ ਕਰਕੇ ਹੱਥ ਕਿਉਂ ਧੋਂਦੇ ਨੇ ਉਸੇ ਤਰ੍ਹਾਂ ਹੀ ਰੋਟੀ ਖਾਇਆ ਕਰਨ ਉਹਨਾਂ ਮਲੀਨ ਹੱਥਾਂ ਦੇ ਨਾਲ ਹੀ ਮੈਲੇ ਹੱਥਾਂ ਦੇ ਨਾਲ ਹੀ अपने शरीर दे बाकी सारे क्रियावां करिया करन। कुछ उहनूं पवित्रता ही कहिंदे हन, और सुचमता रखनी, फिर हिरदे विच जिहड़ी शांति रखनी है,
रहत रखनी गुरमत भांते,
रहत रखनी रहनी बहनी दा धार नहीं होना, जो गुरु ने दस्या उस मुताबक चलना उहनूं रहनी कहिंदे ने। जो गुरु ने कहा वो भला करके कम उही उस तरह चलना, गुर कहया साकार कमावो, इहनूं इह रहत दी परिभाषा है, रहत रखनी और गुरमत नूं अपने हिरदे विच धारण करना।
छिमा सोचता मुक्ता प्रेत,
और छिमा करनी सोचता पवित्रता रखनी, मुदता मन दे विच खेड़ा रखना, प्रीत करनी।
ए नद नदी मिले जिस नीत,
ए जड़ियां नदियां ने सिखी रूपी समुन्द्र विच रोज मिलदियां ने, जिवें प्रतक समुन्द्र च 999 नदियां मिलदियां ने ना, एदां जिहड़ा सिखी दा समुन्द्र है एदे विच दया धर्म छिमा मुदता साम दम ए जिहड़े शुभ गुण ने इन्हां दियां जिहड़ियां ए नदियां ने ए सिखी रूपी समुन्द्र विच नित जाके मिलदियां हन।
सिख संत जुल जांदे अपारा,
और जिन्ने सिख ने संत महात्मा ने ਉਹ ਇਸ ਸਿੱਖੀ ਰੂਪੀ ਸਮੁੰਦਰ ਵਿਚ ਜਲ ਜੰਤੂ ਨੇ, ਜਿਵੇਂ ਸਮੁੰਦਰ ਚ ਜੀਵ ਜੰਤੂ ਹੁੰਦੇ ਨੇ ਨਾ, ਏਦਾਂ ਗੁਰਸਿੱਖੀ ਦੇ ਇਸ ਸਮੁੰਦਰ ਵਿਚ ਜਿੰਨੇ ਸਿੱਖ ਨੇ ਉਹ ਜੰਤੂਆਂ ਦੇ ਸਮਾਨ ਨੇ, ਵਿਚ ਸਮਾਏ ਪਾਣੀ ਵਿਚ ਸਿੱਖੀ ਦੇ ਸਮੁੰਦਰ ਚ ਰਹਿਣ ਵਾਲੇ ਜੰਤ ਹਨ।
ਉਦਾਰਾ
ਜਿਵੇਂ ਸਮੁੰਦਰ ਵਿਚ ਮੱਛੀਆਂ ਆਦਿਕ ਹੁੰਦੀਆਂ ਨੇ ਨਾ, ਪਾਣੀ ਦੇ ਵਿਚ ਰਹਿੰਦੀਆਂ ਨੇ, ਇਸੇ ਤਰ੍ਹਾਂ ਗੁਰਸਿੱਖ ਜਿਹੜੇ ਨੇ ਉਹ ਸਿੱਖੀ ਦੇ ਸਮੁੰਦਰ ਦੇ ਜਲ ਦੇ ਵਿਚ ਇਕ ਅਲੰਕਾਰ ਬੰਨ੍ਹ ਰਹੇ ਨੇ ਸਮੁੰਦਰ ਦਾ ਤੇ ਸਿੱਖੀ ਦਾ। ਸਿੱਖੀ ਵੀ ਸਮੁੰਦਰ ਹੈ, ਇਕ ਇਹ ਪ੍ਰਤੱਖ ਸਮੁੰਦਰ, ਉਹਦਾ ਅਲੰਕਾਰ ਭਾਈ ਸਾਹਿਬ ਬੰਨ ਕੇ ਵਰਣਨ ਕਰ ਰਹੇ ਕਿ ਗੁਰਸਿੱਖ ਵੀ ਸਿੱਖੀ ਰੂਪੀ ਇਸ ਸਮੁੰਦਰ ਵਿਚ ਜਲ ਜੰਤੂਆਂ ਦੇ ਸਮਾਨ ਹਨ।
ਨਰਕ ਤਪਤ ਜਿਨ ਕੋ ਕਬ ਨਾਏ,
ਸਮੁੰਦਰ ਦੇ ਪਾਣੀ ਚ ਰਹਿਣ ਵਾਲੇ ਜਿਹੜੇ ਜੀਵ ਨੇ ਉਹਨਾਂ ਨੂੰ ਕਦੇ ਗਰਮੀ ਲੱਗਦੀ ਹੈ, ਕਦੇ ਉਹਨਾਂ ਨੂੰ ਗਰਮੀ ਨਹੀਂ ਲੱਗਦੀ। ਕਹਿੰਦੇ ਇਸੇ ਤਰ੍ਹਾਂ ਜਿਹੜੇ ਸਿੱਖ ਗੁਰਸਿੱਖੀ ਦੇ ਸਮੁੰਦਰ ਦੇ ਵਿਚ ਰਹਿੰਦੇ ਨੇ ਉਹਨਾਂ ਨੂੰ ਨਰਕਾਂ ਦੀ ਅੱਗ ਕਦੇ ਨਹੀਂ ਵਿਆਪ ਸਕਦੀ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਨਰਕਾਂ ਦੀ ਅੱਗ ਉਹਨਾਂ ਨੂੰ ਨਹੀਂ ਕਦੇ ਵਿਆਪ ਸਕਦੀ ਜਿਹੜੇ ਗੁਰਸਿੱਖੀ ਦੇ ਸਮੁੰਦਰ ਦੇ ਵਿਚ ਰਹਿੰਦੇ ਹਨ।
ਦੁੱਖ ਸੁੱਖ ਮੈਂ ਜੋ ਤਜ ਨਾ ਸਕਾਏ,
ਦੁੱਖ ਹੋਵੇ ਤੇ ਪਾਣੀ ਦੇ ਵਿਚ, ਹੁਣ ਮੱਛੀ ਜਿਹੜੀ ਹੈ ਕਦੇ ਪਾਣੀ ਛੱਡਦੀ ਹੈ, ਉਹ ਪਾਣੀ ਵਿਚ ਹੀ ਰਹਿੰਦੀ ਹੈ, ਭਾਵੇਂ ਉਹਨੂੰ ਦੁੱਖ ਹੋਵੇ ਸੁੱਖ ਹੋਵੇ ਉਹ ਕਦੇ ਪਾਣੀ ਦਾ ਤਿਆਗ ਨਹੀਂ ਕਰਦੀ। ਇਸੇ ਤਰ੍ਹਾਂ ਗੁਰਸਿੱਖ ਭਾਵੇਂ ਦੁੱਖ ਹੋਵੇ ਤੇ ਭਾਵੇਂ ਸੁੱਖ ਹੋਵੇ ਕਦੇ ਗੁਰਸਿੱਖੀ ਦਾ ਤਿਆਗ ਨਹੀਂ ਕਰਦਾ। ਸਿੱਖ ਕਦੇ ਸਿੱਖੀ ਦਾ ਤਿਆਗੀ ਨਹੀਂ ਹੁੰਦਾ, ਭਾਵੇਂ ਦੁੱਖ ਹੈ ਤੇ ਭਾਵੇਂ ਸੁੱਖ ਹੈ।
ਅਸ ਗੁਰ ਸਿੱਖੀ ਜਲਦ ਸਾਕਾਸਾ,
ਇਹੋ ਜੀ ਜਿਹੜੀ ਗੁਰਸਿੱਖੀ ਹੈ ਉਹ ਸਮੁੰਦਰ ਦੇ ਸਮਾਨ ਹੈ।
ਬੰਸ ਤੁਮਾਰੋ ਚੰਦ ਪ੍ਰਕਾਸ਼ਾ,
ਇਹ ਭਾਈ ਰਾਮ ਕੁਇਰ ਜੀ ਤੁਹਾਡਾ ਜਿਹੜਾ ਬੰਸ ਹੈ ਉਹ ਐਸੇ ਸਿੱਖੀ ਰੂਪੀ ਸਮੁੰਦਰ ਦੇ ਵਿਚ ਚੰਦਰਮਾ ਵਾਂਗੂ ਪ੍ਰਕਾਸ਼ ਕਰਨ ਵਾਲਾ ਹੈ। ਇਹ ਭਾਈ ਰਾਮ ਕੁਇਰ ਜੀ ਤੁਹਾਡਾ ਜਿਹੜਾ ਬੰਸ ਹੈ ਬਾਬਾ ਬੁੱਢਾ ਸਾਹਿਬ ਜੀ ਦਾ ਉਹ ਇਸ ਸਿੱਖੀ ਰੂਪੀ ਸਮੁੰਦਰ ਦੇ ਵਿਚ ਚੰਦਰਮਾ ਵਾਂਗੂ ਪ੍ਰਕਾਸ਼ ਕਰਨ ਵਾਲਾ ਹੈ।
ਦੋਹੇਰਾ ਬੁੱਢਾ ਭਇਓ ਮਹਾਤਮਾ ਛਿਓ ਵਿਕਾਰ ਨਲੇਸ਼,
ਤੁਹਾਡੀ ਕੁਲ ਦੇ ਵਡੇਰੇ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਹੋਏ ਨੇ, ਜੋ ਪੂਰਨ ਸੰਤ ਨੇ ਜਿਨ੍ਹਾਂ ਨੂੰ ਕਦੇ ਕਿਸੇ ਵਿਕਾਰ ਦਾ ਲੇਸ਼ ਤੱਕ ਨਹੀਂ ਛੂਇਆ, ਕਦੇ ਵੀ ਵਿਕਾਰ ਦਾ ਲੇਸ਼ ਮਾਤਰ ਵੀ ਜਿਨ੍ਹਾਂ ਨੂੰ ਸਪਰਸ਼ ਨਹੀਂ ਕੀਤਾ।
ਸਦਾ ਇਕ ਰਸ ਮੈ ਰਹੋ ਅਪਰਨ ਹਤੇ ਕਲੇਸ਼,
ਔਰ ਸਦਾ ਇਕ ਰਸ ਜਿਨ੍ਹਾਂ ਦੀ ਬਿਰਤੀ ਬਣੀ ਹੋਈ ਹੈ, ਔਰ ਬਾਕੀਆਂ ਦੇ ਵੀ ਕਲੇਸ਼ ਉਨ੍ਹਾਂ ਨੇ ਹਰੇ ਨੇ ਨਿਵਿਰਤ ਕੀਤੇ ਨੇ, ਐਸੀ ਕੁਲ ਵਿਚ ਭਾਈ ਰਾਮ ਕੁਇਰ ਜੀ ਤੁਹਾਡਾ ਜਨਮ ਹੋਇਆ।
ਪਏ ਰਾਮ ਕੁਇਰ ਸੁਨ ਬੰਸ ਬੜਾਏ,
ਭਾਈ ਰਾਮ ਕੁਇਰ ਜੀ ਨੇ ਦਸਵੇਂ ਪਾਤਸ਼ਾਹ ਦੇ ਮੁਖੋਂ ਆਪਣੀ ਵੰਸ਼ ਦੀ ਵਡਿਆਈ ਸੁਣੀ ਹੈ। ਜਿਹੜੀ ਕੁਲ ਦੇ ਵਿਚ ਭਾਈ ਰਾਮ ਕੁਇਰ ਜੀ ਜਨਮੇ ਨੇ ਉਸ ਕੁਲ ਦੀ ਵਡਿਆਈ ਕਲਗੀ ਧਰ ਦੇ ਮੁਖੋਂ ਸੁਣੀ ਹੈ।
ਮਸਤਕ ਟੇਕਿਓ ਗਰੀਬ ਨਿਵਾਏ,
ਮੱਥਾ ਟੇਕਿਆ ਭਾਈ ਰਾਮ ਕੁਇਰ ਜੀ ਨੇ ਸਤਿਗੁਰਾਂ ਦੇ ਚਰਨਾਂ ਵਿਚ ਔਰ ਆਪਣਾ ਸੀਸ ਨਿਭਾਇਆ ਹੈ।
ਮਨੋ ਲਾਜ ਕੋ ਭਾਰੇ ਉਦਾਰਾ,
ਕਹਿੰਦੇ ਆਪਣੀ ਵਡਿਆਈ ਸੁਣ ਕੇ ਨਾ ਆਪਣੀ ਕੁਲ ਦੀ ਮਾਨੋ ਜਿਵੇਂ ਲਾਜ ਦਾ ਸ਼ਰਮ ਦਾ ਬੜਾ ਵੱਡਾ ਭਾਰੀ ਭਾਰ ਸਿਰ ਤੇ ਆ ਗਿਆ ਹੋਵੇ ਭਾਈ ਰਾਮ ਕੁਇਰ ਜੀ ਦੇ।
ਸਹਿਓ ਨਾ ਜਾਏ ਸਿਰਿਓ ਬਲ ਭਾਰਾ,
ਉਹ ਸਹਿਆ ਨਹੀਂ ਜਾਂਦਾ ਇੰਨਾ ਭਾਰੀ ਭਾਰ ਗੁਰੂ ਸਾਹਿਬ ਨੇ ਵਡਿਆਈ ਕਰਕੇ ਪਾ ਦਿੱਤਾ ਹੈ ਕਿ ਉਸ ਭਾਰ ਨਾਲ ਭਾਈ ਰਾਮ ਕੁਇਰ ਜੀ ਹੋਰ ਝੁਕ ਗਏ ਨੇ, ਹੋਰ ਨਿਮਰਤਾ ਸਹਿਤ ਹਲੀਮੀ ਸਹਿਤ ਹੋ ਗਏ ਹਨ।
ਹਿਮ ਕਰ ਕੈਸਨ ਮਾਨ ਘਨੇਰਾ,
ਇਸ ਤਰ੍ਹਾਂ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਭਾਈ ਰਾਮ ਕੁਇਰ ਸਾਹਿਬ ਜੀ ਦਾ ਬੜਾ ਭਾਰੀ ਸਨਮਾਨ ਤੇ ਸਤਕਾਰ ਕੀਤਾ ਹੈ।
ਦੀਨਸ ਸ਼ੁਭ ਮੰਦਰ ਮੈਂ ਡੇਰਾ,
ਔਰ ਬੜੇ ਸੋਹਣੇ ਸਥਾਨ ਦੇ ਉੱਤੇ ਭਾਈ ਰਾਮ ਕੁਇਰ ਸਾਹਿਬ ਜੀ ਦਾ ਡੇਰਾ ਲਵਾਇਆ।
ਦਿਵਸ ਚਾਰ ਮੈਂ ਸੰਗਤ ਸਾਰੇ,
ਹੁਣ ਭਾਈ ਰਾਮ ਕੁਇਰ ਜੀ ਪਹਿਲਾਂ ਆ ਗਏ ਸੀ, ਜਿਹੜੇ ਉਨ੍ਹਾਂ ਦੇ ਨਾਲ ਦੇ ਪ੍ਰੇਮੀ ਸਿੱਖ ਸੀ ਭਾਈ ਰਾਮ ਕੁਇਰ ਜੀ ਦੀ ਸੰਗਤ, ਉਹ ਅੰਮ੍ਰਿਤਸਰ ਸਾਹਿਬ ਤੋਂ ਚੱਲੇ, ਚਾਰ ਦਿਨਾਂ ਦੇ ਵਿਚ ਪਹੁੰਚੇ ਆਨੰਦਪੁਰ ਸਾਹਿਬ ਚ, ਉਹ ਚਾਰ ਦਿਨਾਂ ਦੇ ਵਿਚ ਸ੍ਰੀ ਆਨੰਦਪੁਰ ਸਾਹਿਬ ਆ ਗਏ।
ਪ੍ਰਾਪਤ ਭਾਈ ਸ਼ਰਮਤ ਹੋਏ ਭਾਰੇ,
ਹੁਣ ਚਾਰ ਦਿਨਾਂ ਦਾ ਬੜਾ ਲੰਮਾ ਪੈਂਡਾ ਤੈਅ ਕਰਕੇ ਆਏ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਆਨੰਦਪੁਰ ਸਾਹਿਬ ਦਾ ਪੈਦਲ ਤੁਰਨਾ ਸੀ, ਥੱਕੇ ਹੋਏ ਸਨ ਰਸਤੇ ਦੀ ਥਕਾਵਟ ਕਰਕੇ।
ਸਤਿਗੁਰ ਦਰਸੈ ਧਰੈ ਉਪਾਇਨ,
ਔਰ ਗੁਰੂ ਸਾਹਿਬ ਦੇ ਆ ਕੇ ਇਨ੍ਹਾਂ ਨੇ ਦਰਸ਼ਨ ਕੀਤੇ ਨੇ, ਮਹਾਰਾਜ ਜੀ ਦੇ ਚਰਨਾਂ ਵਿਚ ਭਿਟਾਵਾਂ ਭੇਟ ਕੀਤੀਆਂ ਹਨ।
ਸੀਸ ਨਿਵਾਵੇ ਕੋਮਲ ਪਾਇਨ,
ਔਰ ਗੁਰੂ ਸਾਹਿਬ ਜੀ ਦੇ ਪਵਿੱਤਰ ਕੋਮਲ ਚਰਨਾਂ ਦੇ ਉੱਤੇ ਆਪਣਾ ਸੀਸ ਝੁਕਾਉਂਦੇ ਨੇ, ਮੱਥਾ ਟੇਕਦੇ ਹਨ।
ਸਨੇ ਸਨੇ ਡੇਰਾ ਕਰ ਦੀਨਸ,
ਸਨੇ ਸਨੇ ਸਹਿਜੇ ਸਹਿਜੇ ਨਾ ਸਾਰਿਆਂ ਨੇ ਜਿੱਥੇ ਜਿੱਥੇ ਜਗ੍ਹਾ ਮਿਲੀ ਉੱਥੇ ਉੱਥੇ ਡੇਰਾ ਕੀਤਾ ਹੈ।
ਗ੍ਰਾਮ ਮਾਰਗ ਨਿਰਬਿਰਤੀ ਕੀਨਸ,
ਔਰ ਰਸਤੇ ਦੀ ਜਿਹੜੀ ਥਕਾਵਟ ਸੀ ਉਹ ਥਕਾਵਟ ਇਨ੍ਹਾਂ ਨੇ ਦੂਰ ਕੀਤੀ ਹੈ।
ਰਹਿਣ ਸਹਿਣ ਕਰ ਚੈਨ ਸਮੇਤੇ, ਜਾਗੇ ਅੰਮ੍ਰਿਤ ਸਮੇ ਭਏ ਤੇ,
ਰਾਤ ਇਨ੍ਹਾਂ ਨੇ ਸੁਖ ਨਾਲ ਬਤੀਤ ਕੀਤੀ, ਚੈਨ ਮਿਲਿਆ, ਕਈ ਦਿਨਾਂ ਬਾਅਦ ਰੱਜ ਕੇ ਆਰਾਮ ਕੀਤਾ, ਔਰ ਅੰਮ੍ਰਿਤ ਵੇਲੇ ਸਾਰੇ ਸਿੱਖ ਉੱਠੇ ਨੇ, ਉੱਠ ਕੇ ਤਿਆਰ ਬਰ ਤਿਆਰ ਹੋਏ ਹਨ।
ਸਤਦਰਵ ਸੁੰਦਰ ਸੀਤਲ ਨੀਰ,
ਲਾਗਿਓ ਸਤਲੁਜ ਦਰਿਆ ਵਗਦਾ ਜਿਹਦਾ ਨਿਰਮਲ ਜਲ ਹੈ, ਸਤਲੁਜ ਦਰਿਆ ਦਾ ਪਵਿੱਤਰ ਜਲ ਹੈ।
ਸੋਚ ਸ਼ਨਾਨਾ ਸਰਵ ਸਰੀਰ,
ਉਹਦੇ ਵਿਚ ਜਾ ਕੇ ਸੋਚ ਇਸ਼ਨਾਨ ਕਰਦੇ ਨੇ, ਨਿਰਮਲ ਜਲ ਵਿਚ ਇਸ਼ਨਾਨ ਕਰਦੇ ਹਨ।
ਜਪ ਜੀ ਆਦ ਪਤਤ ਗੁਰਬਾਨੇ, ਸਤ ਨਾਮ ਸਿਮਰੈ ਅਗਹਾਨੇ,
ਔਰ ਜਪ ਜੀ ਸਾਹਿਬ ਦਾ ਪਾਠ ਕਰਦੇ ਨੇ ਸਾਰੇ ਸਿੱਖ, ਸੱਚੇ ਨਾਮ ਦਾ ਸਿਮਰਨ ਕਰਦੇ ਨੇ, ਜਿਸ ਸਿਮਰਨ ਦੇ ਨਾਲ ਪਾਪਾਂ ਦਾ ਨਾਸ ਹੁੰਦਾ, ਜਦੋਂ ਜਪੀਏ ਸਤਨਾਮ ਸ੍ਰੀ ਵਾਹਿਗੁਰੂ, ਇਹ ਕਹਿ ਕੇ ਸਾਰੇ ਪਾਪ ਦਗਧ ਹੋ ਜਾਂਦੇ ਹਨ।
ਸਨੇ ਸਨੇ ਚਲਪੁਰ ਮੈਂ ਆਏ,
ਏਦਾਂ ਸਨੇ ਸਨੇ ਸਹਿਜੇ ਸਹਿਜੇ ਚੱਲ ਕੇ ਨਗਰ ਵਿਚ ਆਏ ਹਨ।
ਰਾਮ ਕੁਇਰ ਕੇ ਸੰਗ ਸੁਆਏ,
ਭਾਈ ਰਾਮ ਕੁਇਰ ਜੀ ਦੇ ਨਾਲ ਇਹ ਪਹੁੰਚੇ ਨੇ, ਭਾਈ ਰਾਮ ਕੁਇਰ ਸਾਹਿਬ ਜੀ ਦੇ ਕੋਲ ਆਏ, ਕਿਉਂਕਿ ਇਹ ਸਾਰੇ ਸਿੱਖ ਭਾਈ ਰਾਮ ਕੁਇਰ ਜੀ ਦੇ ਅਧੀਨ ਸਨ, ਉਥੋਂ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਆਏ ਨੇ, ਤੋ ਭਾਈ ਰਾਮ ਕੁਇਰ ਜੀ ਦੇ ਨਾਲ ਆ ਕੇ ਸੋਭਣ ਲੱਗੇ ਹਨ।
ਤਿਮ ਸਤ ਗੁਰ ਕਰ ਸੋਚ ਚਨਾਨ, ਆਏ ਬਿਰਾਜੇ ਸਭਾ ਸਥਾਨ।
ਇਸੇ ਤਰ੍ਹਾਂ ਇਧਰ ਗੁਰੂ ਕਲਗੀਧਰ ਪਾਤਸ਼ਾਹ ਜੀ ਵੀ ਅੰਮ੍ਰਿਤ ਵੇਲੇ ਉੱਠੇ, ਸੋਚ ਇਸ਼ਨਾਨ ਕਰਕੇ ਆਪਣੇ ਧਿਆਨ ਵਿਚ ਬੈਠੇ, ਦਿਨ ਚੜਿਆ, ਥੋੜੀ ਜੀ ਲੋਰ ਲੱਗੀ, ਤੋ ਮਹਾਰਾਜ ਜੀ ਆਪਣੇ ਦੀਵਾਨ ਵਿਚ ਆਪਣੇ ਦਰਬਾਰ ਵਿਚ ਆ ਕੇ ਬੈਠੇ ਹਨ।
ਸਕਲ ਸਿੱਖ ਤੈਸੇ ਚਲੇ ਆਏ,
ਸਾਰੇ ਸਿੱਖ ਸਤਿਗੁਰਾਂ ਦੇ ਉਸੇ ਤਰ੍ਹਾਂ ਦਰਸ਼ਨ ਕਰਨ ਵਾਸਤੇ ਪਹੁੰਚੇ ਹਨ।
ਦਰਸੈ ਸਤਿਗੁਰ ਸੀਸ ਨਿਵਾਏ,
ਮਹਾਰਾਜ ਜੀ ਦੇ ਦਰਸ਼ਨ ਕਰਦੇ ਨੇ ਔਰ ਸਤਿਗੁਰਾਂ ਦੇ ਚਰਨਾਂ ਵਿਚ ਸੀਸ ਨਿਵਾਉਂਦੇ ਹਨ।
ਰਾਮ ਕੁਇਰਲੇ ਸੰਗਤ ਸਾਰੇ,
ਇਤਨੇ ਨੂੰ ਭਾਈ ਰਾਮ ਕੁਇਰ ਜੀ ਆਪਣੀ ਸਾਰੀ ਸੰਗਤ ਨਾਲ ਲੈ ਕੇ, ਜਿਹੜੀ ਭਾਈ ਰਾਮ ਕੁਇਰ ਜੀ ਦੀ ਸੰਗਤ ਸੀ ਉਹਨਾਂ ਨੂੰ ਸਾਰਿਆਂ ਨੂੰ ਆਪਣੇ ਨਾਲ ਲੈ ਕੇ
ਜਾਏ ਨਮੋ ਗੁਰ ਚਰਨੇ ਅਗਾਰੇ
ਜਾ ਕੇ ਸਤਿਗੁਰਾਂ ਦੇ ਪਵਿੱਤਰ ਚਰਨਾਂ ਤੇ ਨਮਸਕਾਰ ਕੀਤੀ ਮਹਾਰਾਜ ਜੀ ਦੇ ਚਰਨਾਂ ਤੇ ਮੱਥਾ ਟੇਕਿਆ ਹੈ
ਯਥਾ ਕਰਮ ਸੋ ਬੈਠੇ ਗੁਰਪਾਠ
ਔਰ ਯਥਾ ਕਰਮ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਕੋਲ ਬੈਠੇ ਹਨ
ਦਰਸ਼ਨ ਦਰਸੈ ਮੋਦ ਪ੍ਰਕਾਸ਼
ਔਰ ਬੜੇ ਭਾਰੀ ਮੋਦ ਨਾਲ ਖੁਸ਼ੀ ਨਾਲ ਸਤਿਗੁਰੂ ਗੁਰੂ ਕਲਗੀਧਰ ਜੀ ਦੇ ਸਿੱਖ ਦਰਸ਼ਨ ਕਰ ਰਹੇ ਹਨ
ਤਬ ਅਰਦਾਸੀ ਔਰ ਨਿਆਰਿਓ ਮਹਾਰਾਜ ਗੁਰਬਾਕੇ ਵਿਚਾਰਿਓ
ਜਦੋਂ ਸਾਰੇ ਸਿੱਖ ਆ ਗਏ ਤੇ ਲਾਗੇ ਸਤਿਗੁਰਾਂ ਦਾ ਅਰਦਾਸੀਆ ਸਿੱਖ ਖੜਾ ਸੀ ਉਹਦੇ ਵੱਲ ਵੇਖ ਕੇ ਮਹਾਰਾਜ ਬਾਜਾਂ ਵਾਲੇ ਗੁਰੂ ਕਲਗੀਧਰ ਪਾਤਸ਼ਾਹ ਜੀ ਬੋਲੇ
ਆ ਗਿਆ ਕੋ ਸ਼ਬ ਨਿਕਟ ਪਠਾਓ
ਮਹਾਰਾਜ ਜੀ ਕਹਿੰਦੇ ਸਾਡਾ ਹੁਕਮ ਖਜ਼ਾਨਚੀ ਨੂੰ ਭੇਜੋ ਜਿਹੜਾ ਖਜ਼ਾਨੇ ਦਾ ਕੋਸ਼ਪਤੀ ਹੁੰਦਾ ਹੈ ਜਿਹੜਾ ਖਜ਼ਾਨੇ ਦਾ ਮਾਲਕ ਹੋਵੇ ਖਜ਼ਾਨਚੀ ਮਹਾਰਾਜ ਜੀ ਕਹਿੰਦੇ ਸਾਡੇ ਖਜ਼ਾਨਚੀ ਨੂੰ ਸਾਡਾ ਹੁਕਮ ਭੇਜ ਦਿਓ
ਹਜ਼ਾਰ ਰਜਤ ਪਣ ਲਿਆਓ
ਉਹਦੇ ਕੋਲੋਂ 1000 ਰੁਪਇਆ ਖਜ਼ਾਨੇ ਚੋਂ ਲਿਆਓ 1000 ਰੁਪਇਆ ਖਜ਼ਾਨੇ ਚੋਂ ਲੈ ਕੇ ਆਓ
ਸਭ ਕੋ ਪੰਚਾਮਿਤ ਕਰਵਾਏ
ਔਰ ਉਸ 1000 ਰੁਪਏ ਦੀ ਦੇਗ ਤਿਆਰ ਕਰੋ ਕੜਾ ਪ੍ਰਸ਼ਾਦ ਦੀ ਤੋ ਮਹਾਰਾਜ ਜੀ ਦੇ ਹੁਕਮ ਦੇ ਨਾਲ 1000 ਰੁਪਏ ਦੀ ਹੁਣ 1000 ਰੁਪਇਆ ਵੀ ਉਦੋਂ ਬਹੁਤ ਹੁੰਦਾ ਸੀ ਖੁੱਲੀਆਂ ਦੇਗਾਂ 1000 ਰੁਪਏ ਦੀਆਂ ਰਸਤਾ ਬਸਤਾ ਮੰਗਾ ਕੇ ਉਹਦੀ ਕੜਾ ਪ੍ਰਸ਼ਾਦ ਦੀ ਦੇਗ ਮਹਾਰਾਜ ਜੀ ਨੇ ਤਿਆਰ ਕਰਵਾਈ
ਤਿਆਰਾਂ ਨੂੰ ਸਹਸਾਏ
ਮਹਾਰਾਜ ਜੀ ਕਹਿੰਦੇ ਭਾਈ ਛੇਤੀ ਨਾਲ ਦੇਗ ਤਿਆਰ ਕਰਵਾ ਕੇ ਸਾਡੇ ਦਰਬਾਰ ਦੇ ਵਿਚ ਲੈ ਆਓ
ਹੁਣ ਕਹਿ ਗਏ ਕ੍ਰਿਤ ਸਭ ਕਰਕੇ
ਸੇਵਾਦਾਰ ਗਿਆ ਮਹਾਰਾਜ ਜੀ ਦਾ ਹੁਕਮ ਸੁਣ ਕੇ ਜਾ ਕੇ ਖਜ਼ਾਨਚੀ ਕੋਲੋਂ 1000 ਰੁਪਇਆ ਲਿਆ ਰਸਤਾ ਬਸਤਾ ਲਈਆਂ ਉਹਦੀ ਦੇਗ ਤਿਆਰ ਕਰਵਾਈ
ਲਿਆਵਤ ਭਇਓ ਸ਼ੀਘਰਤਾ ਧਰ ਕੇ
ਬੜੀ ਛੇਤੀ ਨਾਲ ਕੁਝ ਸਮੇਂ ਵਿਚ ਦੇਗ ਤਿਆਰ ਕਰਕੇ ਗੁਰੂ ਦਰਬਾਰ ਵਿਚ ਲੈ ਆਏ
ਪੁਨੇ ਸਿੱਖ ਸਗਰੇ ਬੁਲਵਾਏ ਸੁਣ ਸੁਣ ਆਨ ਮਿਲੇ ਇਕ ਛਾਏ
ਸਾਰੇ ਸਿੱਖਾਂ ਨੂੰ ਮਹਾਰਾਜ ਜੀ ਨੇ ਸੱਦਾ ਭੇਜਿਆ ਵੀ ਜਿੰਨੀ ਸੰਗਤ ਹੈ ਜਿੰਨੇ ਸਿੱਖ ਨੇ ਸ੍ਰੀ ਅਨੰਦਪੁਰ ਸਾਹਿਬ ਚ ਸਾਰੇ ਆ ਜਾਣ ਤੇ ਮਹਾਰਾਜ ਜੀ ਦੇ ਬਚਨ ਸੁਣ ਕੇ ਜਿੰਨੇ ਸਿੱਖ ਸੀ ਗੁਰੂ ਸਾਹਿਬ ਦਾ ਹੁਕਮ ਸੁਣ ਕੇ ਮਹਾਰਾਜ ਜੀ ਦੇ ਦਰਬਾਰ ਵਿਚ ਪਹੁੰਚਣ ਲੱਗੇ
ਸ੍ਰੀ ਸਤਿਗੁਰ ਕੇ ਪਗ ਕਰ ਬੰਦਨ
ਸਭ ਨੇ ਆ ਕੇ ਮਹਾਰਾਜ ਗੁਰੂ ਕਲਗੀਧਰ ਦੇ ਪਵਿੱਤਰ ਚਰਨਾਂ ਤੇ ਵੰਦਨਾ ਕੀਤੀ ਹੈ
ਬੈਠੇ ਦਰਸ ਤੁਹੈ ਅਭਨੰਦਨ
ਔਰ ਸਤਿਗੁਰੂ ਜੀ ਦੇ ਦਰਸ਼ਨ ਪਰਸ ਰਹੇ ਨੇ ਬੜੇ ਪਿਆਰ ਨਾਲ ਮਹਾਰਾਜ ਜੀ ਨੂੰ ਵੀ ਵੰਦਨਾ ਕਰ ਰਹੇ ਹਨ
ਰਾਮ ਕੋਇਰ ਸੰਗਤ ਜੁਤ ਚਾਹਾ
ਭਾਈ ਰਾਮ ਕੋਇਰ ਸਾਹਿਬ ਵੀ ਆਪਣੀ ਸੰਗਤ ਸਮੇਤ ਉਥੇ ਬੈਠੇ ਜਿਹੜੇ ਸਿੱਖ ਇਨ੍ਹਾਂ ਦੇ ਨਾਲ ਆਏ ਸੀ ਨਾ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਉਹ ਭਾਈ ਰਾਮ ਕੋਇਰ ਸਾਹਿਬ ਜੀ ਦੇ ਨਾਲ ਹੀ ਉਥੇ ਬੈਠੇ ਹੋਏ ਸਨ
ਪੂਰਨ ਭਾਈ ਪੂਰਨ ਸਭਾ ਭਈ ਸੁਖਮਾ
ਸਾਰੀ ਸਭਾ ਪੂਰਨ ਭਰ ਗਈ ਸੰਗਤ ਨਾਲ ਸਿੱਖਾਂ ਨਾਲ ਭਰ ਗਈ
ਪਾਤਸ਼ਾਹ ਦਸਵੇਂ ਗੁਰ ਸੁਐ
ਔਰ ਦਸਵੇਂ ਪਾਤਸ਼ਾਹ ਗੁਰੂ ਕਲਗੀਧਰ ਜੀ ਸਾਰੀ ਸੰਗਤ ਵਿਚ ਬੈਠੇ ਸੁਭਾਏਮਾਨ ਹੋ ਰਹੇ ਹਨ
ਬਿਗਸਾਵਤ ਮੁਕਮਲ ਮਨੋਐ
ਆਹਾ ਸਤਿਗੁਰਾਂ ਦਾ ਚਿਹਰਾ ਖਿੜਿਆ ਹੋਇਆ ਏਦਾਂ ਖਿੜਿਆ ਹੋਇਆ ਖਾਲਸਾ ਜੀ ਜਿਵੇਂ ਕਮਲ ਦਾ ਫੁੱਲ ਖਿੜਿਆ ਹੁੰਦਾ ਕਮਲ ਦੇ ਫੁੱਲ ਵਾਂਗੂ ਦਸਵੇਂ ਪਾਤਸ਼ਾਹ ਜੀ ਮਹਾਰਾਜ ਜੀ ਦਾ ਸੋਹਣਾ ਸਰੂਪ ਮਹਾਰਾਜ ਜੀ ਦਾ ਚਿਹਰਾ ਕਮਲ ਫੁੱਲ ਵਾਂਗੂ ਖਿੜਿਆ ਹੋਇਆ
ਕਿਰਪਾ ਸਨੇ ਬਰ ਬੋਲਤ ਬੋਲ
ਔਰ ਬੜੇ ਕਿਰਪਾ ਨਾਲ ਭੇਜੇ ਹੋਏ ਜਿਨ੍ਹਾਂ ਬੋਲਾਂ ਵਿਚ ਕਿਰਪਾ ਹੈ ਜਿਨ੍ਹਾਂ ਸ਼ਬਦਾਂ ਵਿਚ ਦਇਆ ਹੈ ਉਹ ਦਇਆ ਤੇ ਕਿਰਪਾ ਨਾਲ ਭੇਜੇ ਹੋਏ ਬੋਲ ਮਹਾਰਾਜ ਜੀ ਬੋਲਦੇ ਹਨ
ਕੁੰਡਲ ਢੋਲਕ ਪੋਲਨ ਲੋਲ
ਤੇ ਜਦੋਂ ਮਹਾਰਾਜ ਜੀ ਬੋਲਦੇ ਨੇ ਤੇ ਉਹ ਬਚਨ ਬੜੇ ਸੁੰਦਰ ਨੇ ਮਹਾਰਾਜ ਜੀ ਦੇ ਉਹ ਪਾਵਨ ਬਚਨ ਬੜੇ ਅਮੋਲਕ ਨੇ ਔਰ ਕੰਨਾਂ ਵਿਚ ਪਾਏ ਹੋਏ ਕੁੰਡਲ ਵੀ ਕਹਿੰਦੇ ਡੋਲਦੇ ਹਨ
ਦੇਖ ਦੇਖ ਸਿੱਖ ਜੀਵਤ ਮਾਨੋ
ਵੇਖ ਵੇਖ ਕੇ ਗੁਰੂ ਕੇ ਸਿੱਖ ਸਤਿਗੁਰਾਂ ਦੇ ਦਰਸ਼ਨ ਕਰ ਕਰਕੇ ਮਾਨੋ ਜੀਵਦੇ ਹਨ।
ਮਿਟੈ ਪਾਪ ਦੁੱਖ ਦੁੱਖ ਮਾਨੋ,
ਔਰ ਸਾਰੇ ਪਾਪ ਤੇ ਦੁੱਖ ਤੇ ਦੁੱਖ ਸਤਿਗੁਰਾਂ ਦੇ ਦਰਸ਼ਨ ਕਰਕੇ ਸਿੱਖਾਂ ਦੇ ਮਿਟ ਰਹੇ ਹਨ।
ਸਿੱਖਿਓ ਤਿਹਾਵਲ ਕੀ ਦਿਸ਼ ਫੇਰ,
ਜਦੋਂ ਦੇਗ ਤਿਆਰ ਹੋਈ ਆ ਗਈ, ਸੰਗਤ ਵੀ ਆ ਗਈ ਤੇ ਮਹਾਰਾਜ ਜੀ ਨੇ ਦੇਗ ਵੱਲ ਵੇਖਿਆ।
ਆਗਿਆ ਦੇਤ ਪਏ ਤਿਸ ਮੇਰ,
ਕਲਗੀਧਰ ਜੀ ਨੇ ਆਗਿਆ ਦਿੱਤੀ, ਜਿੰਨੀ ਸੰਗਤ ਸੀ ਨਾ ਜਿੰਨੇ ਸਿੱਖ ਸਨ ਸਭ ਨੂੰ ਮਹਾਰਾਜ ਜੀ ਨੇ ਆਗਿਆ ਦਿੱਤੀ।
ਲੋਟ ਲਿਓ ਸਭ ਕਰੋ ਆਹਾਰਾ, ਕਹਿਤੀ ਉੱਠੇ ਸਤਿਗੁਰ ਦਰਬਾਰਾ।
ਮਹਾਰਾਜ ਜੀ ਨੇ ਆਖਿਆ ਸਿੱਖੋ ਲੁੱਟ ਲੋ ਦੇਗਾਂ ਜਿੰਨੀਆਂ ਲੁੱਟੀਆਂ ਜਾਂਦੀਆਂ, ਉੱਠੋ ਤੇ ਲੁੱਟ ਲੋ ਜਿੰਨਾ ਜਿੰਨਾ ਕਿਸੇ ਕੋਲੋਂ ਛਕਿਆ ਜਾਂਦਾ, ਜਿੰਨੀ ਦੇਗ ਕੋਈ ਲਿਜਾ ਸਕਦਾ ਲੈ ਜਾਓ। ਮਹਾਰਾਜ ਜੀ ਖੁੱਲੀਆਂ ਦੇਗਾਂ ਤਿਆਰ ਕਰਾ ਕੇ ਰਖਾ ਦਿੱਤੀਆਂ, ਆਖਿਆ ਹੁਣ ਲੁੱਟ ਲੋ ਜਿੰਨੀਆਂ ਲੁੱਟੀਆਂ ਜਾਂਦੀਆਂ ਜਿੰਨੀਆਂ ਖਾਧੀਆਂ ਜਾਂਦੀਆਂ ਛਕ ਲਓ।
ਕੈਸੀ ਉੱਠੇ ਸਤਿਗੁਰ ਦਰਬਾਰਾ,
ਇਹ ਕਹਿ ਕੇ ਗੁਰੂ ਕਲਗੀਧਰ ਜੀ ਉੱਥੋਂ ਉੱਠ ਕੇ ਚਲੇ ਗਏ। ਸੰਗਤ ਨੂੰ ਹੁਕਮ ਕਰ ਦਿੱਤਾ ਵੀ ਦੇਗ ਲੁੱਟ ਲੋ ਜਿੰਨੀ ਲੁੱਟਣੀ ਹੈ ਜਿੰਨੀ ਛਕਣੀ ਹੈ ਛਕ ਲੋ। ਇਹ ਕਹਿ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਉੱਥੋਂ ਉੱਠੇ ਤੇ ਉੱਠ ਕੇ ਚਲੇ ਗਏ।
ਮਹਿਲਨ ਬਿਖੈ ਮੇਰਾ ਜੇ ਜਾਏ,
ਮਹਾਰਾਜ ਜੀ ਆਪਣਿਆਂ ਮਹਿਲਾਂ ਵਿੱਚ ਆਪਣਿਆਂ ਮੰਦਰਾਂ ਵਿੱਚ ਜਾ ਕੇ ਬਿਰਾਜੇ ਹਨ।
ਪਾਛੇ ਉੱਥੇ ਸਿੰਘ ਸਹਿਸਾਏ,
ਗੁਰੂ ਸਾਹਿਬ ਦੇ ਜਾਣ ਦੀ ਦੇਰੀ ਸੀ, ਪਿੱਛੇ ਸਿੰਘ ਕਮਰ ਕੱਸੇ ਕਰਕੇ ਪਹਿਲਾਂ ਹੀ ਤਿਆਰ ਬੈਠੇ ਸੀ, ਤਿਆਰ ਉਬਰ ਤਿਆਰ ਹੋ ਕੇ ਸਿੱਖ ਉੱਠੇ ਹਨ।
ਕਰੈ ਸ਼ੀਘਰਤਾ ਲੁੱਟ ਮਚਾਏ,
ਔਰ ਬੜੀ ਸ਼ੀਘਰਤਾ ਨਾਲ ਲੁੱਟ ਮਚਾ ਦਿੱਤੀ। ਬਸ ਕੀ ਫਿਰ ਤਾਂ ਦੇਗਾਂ ਕੜਾਹ ਪ੍ਰਸ਼ਾਦ ਦੀਆਂ ਬੁੱਕਾਂ ਭਰ ਭਰ ਕੇ ਝੋਲੀਆਂ ਵਿੱਚ ਹੀ ਪਾ ਪਾ ਕੇ ਲਿਜਾਣ ਲੱਗੇ। ਚੋਂਦਾ ਚੋਂਦਾ ਵਿੱਚੋਂ ਦੇਗ ਦਾ ਰਸ ਵੀ ਚੋਈ ਜਾਂਦਾ, ਖੁੱਲੇ ਗੱਫੇ ਕੜਾਹ ਪ੍ਰਸ਼ਾਦ ਦੀਆਂ ਦੇਗਾਂ ਦੇ ਲੁੱਟਣ ਲੱਗੇ।
ਲੈ ਲੈ ਜਾਏ ਤਾਂ ਸਮਦਾਏ,
ਔਰ ਲੈ ਲੈ ਕੇ ਕੜਾਹ ਪ੍ਰਸ਼ਾਦ ਦੀਆਂ ਦੇਗਾਂ ਆਪੋ ਆਪਣੇ ਆਸਣਾ ਤੇ ਜਾਣ ਲੱਗੇ ਹਨ।
ਜਿੱਥੋ ਜਿੱਥੋ ਜਿਸ ਜਿਸ ਨੇ ਲੀਨ,
ਜਿੰਨੀ ਜਿੰਨੀ ਦੇਗ ਕੜਾਹ ਪ੍ਰਸ਼ਾਦ ਦੀ ਕਿਸੇ ਨੇ ਲਈ ਹੈ,
ਡੇਰੇ ਜਾਏ ਸੁਖੈ ਬੋਕੀ,
ਉਹ ਆਪਣੇ ਡੇਰਿਆਂ ਤੇ ਬਹਿ ਕੇ ਨਾ ਆਰਾਮ ਨਾਲ ਬਹਿ ਕੇ ਚੌਂਕੜੇ ਮਾਰ ਕੇ ਬੜੇ ਆਨੰਦ ਨਾਲ ਬਣਾ ਬਣਾ ਕੇ ਪੂਰੀਆਂ ਤੇ ਛਕਣ ਲੱਗੇ ਹਨ।
ਦੋਈ ਤਰੈ ਚੌਂਕੋ ਜਿਤਕ ਆਹਾਰੇ,
ਹੁਣ ਕਹਿੰਦੇ ਵੀ ਕੜਾਹ ਪ੍ਰਸ਼ਾਦ ਦੀ ਦੇਗ ਕੱਲੇ ਕੱਲੇ ਵਾਸਤੇ ਨੀ, ਜਿਹੜਾ ਤਿੰਨ ਤਿੰਨ ਬੰਦੇ ਖਾ ਜਾਣ, ਚਾਰ ਚਾਰ ਜਣੇ ਖਾ ਜਾਣ, ਓਨੀ ਓਨੀ ਦੇਗ ਲੈ ਕੇ ਗਏ ਸਿੰਘ, ਓਨਾ ਓਨਾ ਕੜਾਹ ਪ੍ਰਸ਼ਾਦ ਵਿਚੋਂ ਜਿੰਨਾ ਤਿੰਨ ਤਿੰਨ ਚਾਰ ਚਾਰ ਬੰਦੇ ਖਾ ਜਾਣ ਓਨੀ ਓਨੀ ਦੇਗ ਲੈ ਕੇ ਗਏ ਹਨ।
ਇੱਕ ਇੱਕ ਲੇ ਗਮਨਿਓ ਬਲ ਭਾਰੇ,
ਤਿੰਨ ਤਿੰਨ ਚਾਰ ਚਾਰ ਬੰਦਿਆਂ ਦਾ, ਇਹ ਵੀ ਗੁਰੂ ਸਾਹਿਬ ਦਾ ਇੱਕ ਕੌਤਕ ਸੀ। ਸਿਖਾ ਰਹੇ ਸਨ ਕਿ ਜੇ ਕਿਤੇ ਆਉਣ ਵਾਲੇ ਸਮੇਂ ਵਿੱਚ ਦੁਸ਼ਮਣਾਂ ਨਾਲ ਜੰਗ ਕਰਦਿਆਂ ਖਾਲਸੇ ਨੂੰ ਪ੍ਰਸ਼ਾਦੇ ਦੀ ਜਾਂ ਦੁਸ਼ਮਣਾਂ ਦਾ ਜਿਹੜਾ ਲੰਗਰ ਹੈ ਉਹ ਲੁੱਟਣਾ ਪਵੇ ਤੇ ਕਿਵੇਂ ਲੁੱਟਣਾ, ਇਹ ਜੰਗੀ ਨੀਤੀ ਹੈ। ਇਹ ਕੋਈ ਮਹਾਰਾਜ ਸੱਚੇ ਪਾਤਸ਼ਾਹ ਜੀ ਇਦਾਂ ਦਾ ਕੌਤਕ ਨਹੀਂ ਕਰ ਰਹੇ ਕਿ ਸੁਭਾਵਕ ਹੀ ਹੋ ਰਿਹਾ। ਗੁਰੂ ਸਾਹਿਬ ਜੀ ਸਿਖਾ ਰਹੇ ਨੇ ਖਾਲਸੇ ਨੂੰ, ਕਿਉਂਕਿ ਆਉਣ ਵਾਲੇ ਸਮੇਂ ਜਦੋਂ ਭੁੱਖਾਂ ਦੇ ਸਮੇਂ ਸੀ, ਸਿੰਘ ਜਿਹੜੇ ਸਨ ਉਹ ਦੁਸ਼ਮਣਾਂ ਦਾ ਜਿਹੜਾ ਲੰਗਰ ਤਿਆਰ ਹੁੰਦਾ ਸੀ ਉਹਦੇ ਵਿੱਚ ਲੰਗਰ ਵੀ ਜਾ ਕੇ ਲੁੱਟ ਕੇ ਲੈ ਕੇ ਆਉਂਦੇ ਸਨ। ਭੁੱਖ ਦੇ ਨਾਲ ਫਿਰ ਉਹ ਵੀ ਪ੍ਰਸ਼ਾਦਾ ਪਾਣੀ ਵੀ ਉਹਨਾਂ ਦਾ ਜਿਹੜਾ ਲੁੱਟ ਕੇ ਲਿਆ ਕੇ ਛਕਣਾ ਪੈਂਦਾ ਸੀ, ਤੇ ਤਵ ਪ੍ਰਸਾਦ ਭਰਮ ਕਾ ਨਾਸ ਕਹਿ ਕੇ ਸਿੰਘ ਛਕਦੇ ਸਨ। ਉਹ ਸਮਾਂ ਵੀ ਆਉਣਾ ਸੀ ਨਾ ਤੇ ਮਹਾਰਾਜ ਜੀ ਸਿਖਾ ਰਹੇ ਨੇ, ਜੁਗਤ ਦੱਸ ਰਹੇ ਨੇ। ਤੋ ਸਿੱਖ ਜਿਹੜੇ ਸਨ, ਇੱਕ ਇੱਕ ਸਿੱਖ ਪੰਜ ਪੰਜ ਚਾਰ ਚਾਰ ਬੰਦਿਆਂ ਦੀ ਜਿਹੜੀ ਕੜਾਹ ਪ੍ਰਸ਼ਾਦ ਦੀ ਦੇਗ ਸੀ ਉਹ ਚੁੱਕ ਕੇ ਲੈ ਕੇ ਚਲੇ ਗਏ।
ਲੁੱਟ ਅਧਿਕਾਰ ਹੋਰ ਮਚਾਵਾ,
ਔਰ ਲੁੱਟ ਕਸੁੱਟ ਕਰਕੇ ਕੜਾਹ ਪ੍ਰਸ਼ਾਦ ਦੀ, ਬੜਾ ਰੋਲਾ ਪਿਆ, ਸ਼ੋਰ ਬੜਾ ਪਿਆ। ਉਹ ਪਿੱਛੇ ਹਟ, ਪਹਿਲਾਂ ਮੈਂ ਲਵਾ ਲਵਾਂ, ਦੂਜਾ ਕਹਿੰਦਾ ਮੈਂ ਲੈ ਲਵਾਂ, ਬੜਾ ਸ਼ੋਰ ਮਚਿਆ ਹੈ।
ਦੂਰ ਦੂਰ ਲੋ ਬੋ ਸੁਣ ਪਾਵਾ,
ਔਰ ਇੰਨਾ ਜ਼ਿਆਦਾ ਸ਼ੋਰ ਮਚਿਆ ਵੀ ਦੂਰ ਦੂਰ ਤੱਕ ਉਹ ਸ਼ੋਰ ਦੀ ਆਵਾਜ਼ ਸੁਣਾਈ ਦਿੰਦੀ ਹੈ।
ਰਾਮ ਕੁਇਰ ਪਿਖ ਕੈ ਗੁਰ ਤੌਰ,
ਹੁਣ ਭਾਈ ਰਾਮ ਕੁਇਰ ਜੀ ਉੱਥੇ ਬੈਠੇ ਸਨ, ਉਹ ਵੀ ਸੰਗਤ ਵਿੱਚ, ਉਹਨਾਂ ਨੇ ਗੁਰੂ ਸਾਹਿਬ ਜੀ ਦਾ ਇਹ ਤੌਰ ਵੇਖਿਆ ਹੈ।
ਅੰਤਰਮੁਖੀ ਭਇਓ ਤਿਸ ਠੋਰ,
ਭਾਈ ਰਾਮ ਕੁਇਰ ਸਾਹਿਬ ਜੀ ਆਪਣੀ ਬਿਰਤੀ ਅੰਤਰਮੁਖੀ ਕਰ ਲਈ। ਜਦੋਂ ਵੇਖਿਆ ਕਿ ਰੋਲਾ ਪਿਆ ਹੋਇਆ, ਸ਼ੋਰ ਸ਼ਰਾਬਾ ਮਚਿਆ ਹੋਇਆ, ਭਾਜੜ ਪਈ ਹੋਈ ਆ, ਸਭ ਦੇਗ ਲੁੱਟ ਰਹੇ ਨੇ, ਤੋ ਭਾਈ ਰਾਮ ਕੁਇਰ ਸਾਹਿਬ ਜੀ ਨੇ, ਗੁਰੂ ਸਾਹਿਬ ਦਾ ਇਹ ਕੌਤਕ ਹੀ ਸੀ ਵੇਖ ਕੇ, ਉਹਨਾਂ ਨੇ ਆਪਣੀ ਬਿਰਤੀ ਅੰਤਰਮੁਖੀ ਕਰ ਲਈ।
ਬਿਰਤੀ ਸੰਕੋਚੀ ਪੂਰਮ ਨਿਆਏ,
ਪੂਰਮ ਕੂਰਮ ਕਹਿੰਦੇ ਨੇ ਕੱਛੂ ਕੁੰਮੇ ਨੂੰ, ਕੱਛੂ ਕੁੰਮਾ ਜਿਵੇਂ ਆਪਣੀਆਂ ਲੱਤਾਂ ਸਿਰ ਵਿੱਚ ਇਕੱਠਾ ਕਰ ਲੈਂਦਾ ਨਾ, ਉਹਨੂੰ ਮਾੜਾ ਜਿਹਾ ਲੱਗੇ ਵੀ ਬਾਹਰੋਂ ਹੁਣ ਖਤਰਾ, ਤੇ ਜਿਹੜੀ ਉਹਦੀ ਖੱਲੜੀ ਜੀ ਹੁੰਦੀ ਆ ਉਹਦੇ ਵਿੱਚ ਸਾਰਾ ਕੁਝ ਇਕੱਠਾ ਕਰ ਲੈਂਦਾ। ਕਹਿੰਦੇ ਏਦਾਂ ਕੱਛੂ ਕੁੰਮੇ ਵਾਂਗੂ ਆਪਣੀਆਂ ਸਾਰੀਆਂ ਬਿਰਤੀਆਂ ਜਿਹੜੀਆਂ ਸਨ ਉਹ ਭਾਈ ਰਾਮ ਕੁਵੇਰ ਜੀ ਨੇ ਬਾਹਰੋਂ ਅੰਦਰ ਸੰਕੋਚ ਲਈਆਂ ਨੇ, ਇੱਕ ਜਗ੍ਹਾ ਤੇ ਕੇਂਦਰਿਤ ਕਰ ਲਿਆ ਆਪਣਾ ਮਨ।
ਬੈਠਿਓ ਅਚਲ ਸਮਾਧਿ ਲਗਾਏ,
ਔਰ ਅਚਲ ਸਮਾਧੀ ਲਾ ਕੇ ਸਮਾਧੀ ਵਿਚ ਟਿਕ ਕੇ ਭਾਈ ਰਾਮ ਕੁਵੇਰ ਜੀ ਬਹਿ ਗਏ ਚੌਂਕੜਾ ਮਾਰਿਆ ਹੋਇਆ, ਸਮਾਧੀ ਦੇ ਵਿਚ ਜਾ ਕੇ ਸਥਿਤ ਹੋ ਗਏ।
ਮੈਂ ਲੋਟਨ ਕੀ ਦਿਸ਼ਾ ਨਿਹਾਰਿਓ,
ਉਧਰ ਜਿਹੜੀ ਦੇਗ ਲੁੱਟੀ ਜਾ ਰਹੀ ਉਧਰ ਵੇਖਿਆ ਤੱਕ ਵੀ ਨੀ ਭਾਈ ਸਾਹਿਬ ਨੇ, ਨੇਤਰ ਬੰਦ ਕੀਤੇ ਹੋਏ ਸਮਾਧੀ ਲੱਗੀ ਹੋਈ ਹੈ।
ਸ੍ਰੀ ਗੁਰ ਕੇ ਕੋ ਕੁਛ ਖਿਆਲ ਵਿਚਾਰਿਓ,
ਔਰ ਸਤਿਗੁਰੂ ਜੀ ਦਾ ਕੋਈ ਖਿਆਲ ਆਪਣੇ ਮਨ ਦੇ ਵਿਚ ਵਿਚਾਰ ਰਹੇ ਹਨ।
ਰਾਮ ਕੁਵੇਰ ਕੀ ਸੰਗਤ ਜੋਏ, ਆਪਣੇ ਗੁਰ ਕੀ ਗਤ ਕੋ ਜੋਏ।
ਹੁਣ ਇਧਰ ਜਿਹੜੀ ਰਾਮ ਕੁਵੇਰ ਦੀ ਸੰਗਤ ਸੀ ਉਹਨਾਂ ਦੇ ਨਾਲ ਬੈਠੇ ਹੋਏ, ਉਨ੍ਹਾਂ ਨੇ ਭਾਈ ਰਾਮ ਕੁਵੇਰ ਜੀ ਵੱਲ ਵੇਖਿਆ, ਆਪਣੇ ਗੁਰੂ ਉਹ ਭਾਈ ਰਾਮ ਕੁਵੇਰ ਜੀ ਨੂੰ ਮੰਨਦੇ ਸਨ, ਬਾਬੇ ਬੁੱਢੇ ਦੇ ਪਰਿਵਾਰ ਨੂੰ ਮੰਨਦੇ ਸਨ। ਤੋ ਜਿਹੜੇ ਭਾਈ ਰਾਮ ਕੁਵੇਰ ਸਾਹਿਬ ਨੂੰ ਮੰਨਣ ਵਾਲੇ ਉਨ੍ਹਾਂ ਦੇ ਅਨਿਆਈ ਸੇਵਕ ਬੈਠੇ ਸਨ, ਉਨ੍ਹਾਂ ਭਾਈ ਰਾਮ ਕੁਵੇਰ ਜੀ ਵੱਲ ਵੇਖਿਆ,
ਰੋਕ ਰੱਖੀ ਕਨ ਬੈਠੇ ਰਹੇ।
ਭਾਈ ਰਾਮ ਕੁਵੇਰ ਸਾਹਿਬ ਜੀ ਆਪਣੀਆਂ ਸਾਰੀਆਂ ਇੰਦਰੀਆਂ ਰੋਕ ਕੇ ਬੈਠੇ ਰਹੇ,
ਉੱਠੇ ਨਾ ਹਾਲੇ ਬਾਕ ਨਾ ਕਹੇ,
ਨਾ ਉੱਠੇ ਨੇ ਨਾ ਹਿੱਲੇ ਨੇ, ਨਾ ਹੀ ਉਨ੍ਹਾਂ ਨੇ ਆਪਣੇ ਮੁਖੋਂ ਕੋਈ ਬਚਨ ਕੀਤਾ ਹੈ। ਜੋ ਕੇ ਤਿਉਂ ਉਸੇ ਤਰ੍ਹਾਂ ਟਿਕਾ ਵਿਚ ਬੈਠੇ ਰਹੇ,
ਅਪਰ ਸਿੱਖ ਲੈ ਗਮਨੇ ਸਾਰੇ,
ਤੇ ਜਿਹੜੇ ਉਨ੍ਹਾਂ ਦੇ ਸਿੱਖ ਸੀ ਉਹ ਵੀ ਚੁੱਪ ਕਰਕੇ ਬੈਠੇ ਰਹੇ ਵੀ ਜੇ ਸਾਨੂੰ ਭਾਈ ਰਾਮ ਕੁਵੇਰ ਜੀ ਕਹਿਣਗੇ ਤਾਂ ਅਸੀਂ ਲੁੱਟਾਂਗੇ ਦੇਗ। ਗੁਰੂ ਸਾਹਿਬ ਦੇ ਬਚਨਾਂ ਨਾਲੋਂ ਜ਼ਿਆਦਾ ਭਾਈ ਰਾਮ ਕੁਵੇਰ ਜੀ ਦੀ ਉਨ੍ਹਾਂ ਨੂੰ ਸ਼ਰਮ ਹੈ ਵੀ ਸਾਡਾ ਭਾਈ ਰਾਮ ਕੁਵੇਰ ਤਾਂ ਉੱਠਿਆ ਨੀ ਦੇਗ ਲੈਣ ਵਾਸਤੇ, ਅਸੀਂ ਕਿਉਂ ਉੱਠੀਏ। ਉਹ ਵੀ ਨਾਲ ਬੈਠੇ ਰਹੇ, ਉਨ੍ਹਾਂ ਵਿਚੋਂ ਬਾਕੀ ਜਿਹੜੇ ਸਿੱਖ ਸਨ ਹੋਰ ਜਿਹੜੀ ਸੰਗਤ ਸੀ ਉਹ ਤਾਂ ਦੇਗ ਲੈ ਕੇ ਸਾਰੇ ਚਲੇ ਗਏ ਪਰ ਇਹ ਨੀ ਉੱਠੇ।
ਬੀਤ ਗਏ ਹੋ ਪੁਨ ਕੇ ਸੁਖ ਕਾਲ, ਰਾਮ ਕੁਵੇਰ ਤਨ ਭਈ ਸੰਭਾਲ।
ਜਦੋਂ ਵਾਹ ਵਾਹ ਸਮਾਂ ਬੀਤ ਗਿਆ, ਦੇਗਾਂ ਲੁੱਟੀਆਂ ਗਈਆਂ, ਤੇ ਕੁਝ ਸਮੇਂ ਬਾਅਦ ਭਾਈ ਰਾਮ ਕੁਵੇਰ ਸਾਹਿਬ ਜੀ ਦਾ ਧਿਆਨ ਖੁੱਲਿਆ ਹੈ।
ਖੋਲ ਬਿਲੋਚਨ ਨਿਜ ਸਿੱਖ ਹੇਰੇ,
ਭਾਈ ਸਾਹਿਬ ਨੇ ਆਪਣੀਆਂ ਅੱਖਾਂ ਖੋਲੀਆਂ ਤੇ ਜਿਹੜੇ ਉਨ੍ਹਾਂ ਦੇ ਸਿੱਖ ਸੇਵਕ ਸਨ ਭਾਈ ਰਾਮ ਕੁਵੇਰ ਜੀ ਦੇ ਉਨ੍ਹਾਂ ਵੱਲ ਵੇਖਿਆ,
ਉਠ ਗਮਨਿਓ ਪ੍ਰਾਪਤ ਥਾ ਡੇਰੇ,
ਔਰ ਉੱਠ ਕੇ ਭਾਈ ਰਾਮ ਕੁਵੇਰ ਸਾਹਿਬ ਜੀ ਆਪਣੇ ਡੇਰੇ ਤੇ ਆ ਗਏ।
ਪਰਚੁਰ ਪ੍ਰਸੰਗ ਸਕਲ ਮੈਂ ਭਇਓ,
ਹੁਣ ਇਹ ਜਿਹੜਾ ਪ੍ਰਸੰਗ ਸੀ ਸਾਰਿਆਂ ਵਿਚ ਪ੍ਰਗਟ ਹੋ ਗਿਆ,
ਨਹੀਂ ਤਿਹਾਵਲ ਲੁੱਟਣ ਕੀਓ,
ਕਿ ਭਾਈ ਰਾਮ ਕੁਵੇਰ ਜੀ ਔਰ ਉਨ੍ਹਾਂ ਦੀ ਸੰਗਤ ਨੇ ਕੜਾ ਪ੍ਰਸ਼ਾਦ ਨੀ ਲੁੱਟਿਆ। ਇਹ ਗੱਲ ਸਾਰੇ ਪਾਸੇ ਪ੍ਰਗਟ ਹੋ ਗਈ ਕਿ ਭਾਈ ਰਾਮ ਕੁਵੇਰ ਜੀ ਔਰ ਉਨ੍ਹਾਂ ਦੇ ਜਿਹੜੇ ਸਿੱਖ ਸਨ ਉਨ੍ਹਾਂ ਦੀ ਜਿਹੜੀ ਸੰਗਤ ਸੀ ਉਨ੍ਹਾਂ ਨੇ ਕੜਾ ਪ੍ਰਸ਼ਾਦ ਦੀ ਦੇਗ ਨਹੀਂ ਲੁੱਟੀ।
ਸੰਗਤ ਸਹਿਤ ਧੀਰ ਕੋ ਧਾਰੇ,
ਸੰਗਤ ਦੇ ਸਹਿਤ ਭਾਈ ਰਾਮ ਕੁਵੇਰ ਜੀ ਧੀਰਜ ਧਾਰਨ ਕਰਕੇ ਬੈਠੇ ਰਹੇ,
ਰਹੇ ਸਥਿਤ ਨੇ ਹੱਥ ਨਿਕਾਰੇ,
ਉਸੇ ਤਰ੍ਹਾਂ ਸਥਿਤ ਹੋ ਕੇ ਬੈਠੇ ਰਹੇ, ਉਨ੍ਹਾਂ ਨੇ ਆਪਣੇ ਹੱਥ ਨੀ ਪਸਾਰੇ ਕੜਾ ਪ੍ਰਸ਼ਾਦ ਦੀ ਦੇਗ ਲੈਣ ਲਈ।
ਸ੍ਰੀ ਗੁਰਜੇਰੇ ਸੁਨ ਸ਼੍ਰੋਣ ਮਜਾਰੇ, ਦੁੱਖ ਸੁੱਖ ਮੈਂ ਵਿਚਾਰੇ।
ਮਾਤਾ ਗੁਜਰੀ ਜੀ ਨੇ ਵੀ ਇਹ ਗੱਲ ਸੁਣ ਕੇ ਆਪਣੇ ਮਨ ਦੇ ਵਿਚ ਵਿਚਾਰ ਕੀਤੀ ਕਿ ਵਾਕਈ ਭਾਈ ਰਾਮ ਕੁਵੇਰ ਜੀ ਪੂਰਨ ਸੰਤ ਨੇ, ਜਿਹੜੇ ਦੁੱਖ ਸੁੱਖ ਮਾਨ ਅਪਮਾਨ ਵਿਚ ਆਪਣੀ ਇਕ ਸਮਾਨ ਇਕ ਸਮਾਨ ਬਿਰਤੀ ਰੱਖਦੇ ਹਨ।
ਮਾਟੀ ਸਮੈ ਜਿਨਕੇ,
ਜਿਨ੍ਹਾਂ ਵਾਸਤੇ ਸੋਨਾ ਤੇ ਮਿੱਟੀ ਇਕ ਹੀ ਹਨ।
ਅਲਪ ਬਾਤ ਇਹ ਕਿਆ ਹੈ ਤਿਨਕੇ,
ਇਹ ਤਾਂ ਛੋਟੀ ਜੀ ਬਾਤ ਉਨ੍ਹਾਂ ਵਾਸਤੇ ਕੀ ਹੈ।
ਧੰਨ ਧੰਨ ਮਾਤਾ ਜੀ ਕਹਿ ਇਹ ਬਿਰਤੀ ਬਦ ਭਾਗਨ ਤੇ ਲੈ।
ਮਾਤਾ ਜੀ ਕਹਿੰਦੇ ਧਨ ਨੇ ਭਾਈ ਰਾਮ ਕੁਵੇਰ ਸਾਹਿਬ ਧਨ ਹਨ, ਇਹੋ ਜੀ ਬਿਰਤੀ ਰਾਗ ਦਵੈਸ਼ ਤੋਂ ਰਹਿਤ ਬਿਰਤੀ ਵੱਡਿਆਂ ਭਾਗਾਂ ਵਾਲਿਆਂ ਨੂੰ ਪ੍ਰਾਪਤ ਹੁੰਦੀ ਹੈ।
ਪਰਮੇਸ਼ਰ ਕੀ ਮੂਰਤ ਸੋਏ,
ਇਹ ਤਾਂ ਪਰਮੇਸ਼ਰ ਦੀ ਹੀ ਮੂਰਤ ਨੇ ਭਾਈ ਰਾਮ ਕੁਵੇਰ ਦੇ ਵਿਚ ਤੇ ਪਰਮੇਸ਼ਰ ਵਿਚ ਕੋਈ ਫਰਕ ਹੀ ਨਹੀਂ ਰਿਹਾ।
ਹਰਕ ਸ਼ੋਕ ਬਿਨ ਸਹਿਜਨ ਦੋਏ,
ਜਿਨ੍ਹਾਂ ਅੰਦਰ ਹਰਖ ਸੋਗ ਦੋਵੇਂ ਬਿਨਸ ਚੁੱਕੇ ਹਨ।
ਮਹਿਮਾ ਮਹਾਮਾਨ ਮਨ ਮਾਏ,
ਔਰ ਸਾਰਿਆਂ ਦੀ ਮਹਿਮਾ ਵਿਚੋਂ ਭਾਈ ਰਾਮ ਕੁਵੇਰ ਜੀ ਦੀ ਮਹਿਮਾ ਮਾਤਾ ਗੁਜਰੀ ਜੀ ਨੇ ਆਪਣੇ ਹਿਰਦੇ ਵਿਚ ਮੰਨੀ ਹੈ।
ਆਪਣ ਸਮੀਪਨ ਸਾਤ ਸਰਾਏ,
ਔਰ ਆਪਣੇ ਨਾਲ ਦੇ ਜਿਹੜੇ ਸਮੀਪੀ ਸਿੱਖ ਸਨ ਮਾਤਾ ਗੁਜਰੀ ਜੀ ਦੇ, ਉਨ੍ਹਾਂ ਵਿਚ ਮਾਤਾ ਜੀ ਨੇ ਭਾਈ ਰਾਮ ਕੁਵੇਰ ਜੀ ਦੀ ਬੜੀ ਸ਼ਲਾਘਾ ਕੀਤੀ ਹੈ।
ਬੀਤ ਗਯੋ ਦਿਨ ਨਿਸ਼ੇਸ ਭਾਂਤੇ,
ਖਾਲਸਾ ਜੀ ਉਹ ਦਿਨ ਤੇ ਰਾਤ ਬਤੀਤ ਹੋ ਗਏ।
ਸੋਚ ਇਸ਼ਨਾਨ ਪਥੈ ਪ੍ਰਵਾਤੇ,
ਅਗਲੇ ਦਿਨ ਉੱਠ ਕੇ ਸਭ ਨੇ ਸੋਚ ਇਸ਼ਨਾਨ ਕੀਤਾ ਹੈ।
ਬੈਠੇ ਸਤਗੁਰ ਲਾਏ ਦੀਵਾਨ, ਬੰਦੇ ਚਰਨ ਕਮਲ ਸਿੱਖ ਆ।
ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਅਗਲੇ ਦਿਨ ਦੀਵਾਨ ਸਜਾਇਆ। ਦੀਵਾਨ ਵਿਚ ਆ ਕੇ ਮਹਾਰਾਜ ਦਸਵੇਂ ਪਾਤਸ਼ਾਹ ਜੀ ਬੈਠੇ ਨੇ। ਸਾਰੀਆਂ ਸੰਗਤਾਂ ਨੇ, ਸਿੱਖਾਂ ਨੇ ਆ ਕੇ ਮਹਾਰਾਜ ਜੀ ਨੂੰ ਵੰਦਨਾ ਕੀਤੀ ਹੈ।
ਰਾਮ ਕੁਵੇਰ ਸਹਿ ਸੰਗਤ ਆਵਾ,
ਇਹਨੇ ਨੂੰ ਭਾਈ ਰਾਮ ਕੁਵੇਰ ਜੀ ਵੀ ਆਪਣੀ ਸੰਗਤ ਸਮੇਤ ਗੁਰੂ ਸਾਹਿਬ ਦੇ ਦਰਬਾਰ ਵਿਚ ਆਏ ਹਨ।
ਘਰ ਪਗ ਨਵੋ ਬੈਠੇ ਰਖਾਵਾ,
ਹੱਥ ਜੋੜ ਕੇ ਮਹਾਰਾਜ ਜੀ ਦੇ ਚਰਨਾਂ ਤੇ ਵੰਦਨਾ ਕੀਤੀ ਹੈ।
ਗੁਰ ਦਰਸ਼ਨ ਪ੍ਰੇਮ ਮਾਨੇ,
ਗੁਰੂ ਸਾਹਿਬ ਦੇ ਦਰਸ਼ਨਾਂ ਦਾ ਬੜਾ ਭਾਰੀ ਪਿਆਰ, ਗੁਰੂ ਸਾਹਿਬ ਦੇ ਦਰਸ਼ਨਾਂ ਦੀ ਪ੍ਰੀਤ ਭਾਈ ਰਾਮ ਕੁਵੇਰ ਸਾਹਿਬ ਜੀ ਦੇ ਹਿਰਦੇ ਵਿਚ ਵਸਦੀ ਹੈ।
ਦਿਵਸ ਜਾਮਨੀ ਜਿਨ ਕੋ ਧਿਆਨੇ,
ਰਾਤ ਦਿਨ ਜਿਸ ਮੂਰਤ ਨੂੰ ਆਪਣੇ ਹਿਰਦੇ ਚ ਵਸਾ ਕੇ ਰੱਖਦੇ, ਗੁਰ ਕੀ ਮੂਰਤ ਮਨ ਮਹਿ ਧਿਆਨ, ਗੁਰ ਕਾ ਸ਼ਬਦ ਮੰਤਰ ਮਨ ਮਾਨ, ਇਹੋ ਜੀ ਅਵਸਥਾ ਭਾਈ ਰਾਮ ਕੁਵੇਰ ਸਾਹਿਬ ਜੀ ਦੀ ਬਣੀ ਹੋਈ ਹੈ।
ਸਭ ਘੱਟ ਘੱਟ ਕੀ ਗਿਆਤਾ ਵਾਰੇ, ਇੱਕ ਸੰਗਤ ਕੋ ਬਾਕ ਉਚਾਰੇ,
ਸਭ ਘਟਾਂ ਦੀ ਜਾਣਨ ਵਾਲੇ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਜੋ ਸਭ ਦੇ ਹਿਰਦਿਆਂ ਦੀ ਜਾਣਦੇ ਨੇ, ਉਸ ਵਕਤ ਭਾਈ ਰਾਮ ਕੁਵੇਰ ਜੀ ਦੀ ਜਿਹੜੀ ਸੰਗਤ ਸੀ ਤੇ ਉਨ੍ਹਾਂ ਵੱਲ ਵੇਖ ਕੇ ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਜੀ ਬੋਲੇ,
ਕਿਉਂ ਕੜਾ ਤੁਮ ਲੀਨੋ ਨਾਏ।
ਮਹਾਰਾਜ ਜੀ ਕਹਿੰਦੇ, ਭਾਈ ਤੁਸੀਂ ਕੜਾ ਪ੍ਰਸ਼ਾਦ ਦੀ ਦੇਗ ਕਿਉਂ ਨਹੀਂ ਲਈ? ਸਾਰੇ ਸਿੱਖ ਲੁੱਟ ਰਹੇ ਸੀ ਕੜਾ ਪ੍ਰਸ਼ਾਦ ਦੀ ਦੇਗ, ਤੇ ਤੁਸੀਂ ਕਿਉਂ ਨੀ ਕੜਾ ਪ੍ਰਸ਼ਾਦ ਦੀਆਂ ਦੇਗਾਂ ਲੁੱਟੀਆਂ?
ਰਹੀ ਹਿਰਦੇ ਮੈਂ ਸਵਾਦਨ ਚਾਹੇ,
ਹਾਲਾਂਕਿ ਤੁਹਾਡੇ ਮਨ ਵਿਚ ਸਵਾਦ ਦੀ ਚਾਹ ਵੀ ਸੀ। ਜਿਹੜੇ ਨਾਲ ਦੇ ਸਿੱਖ ਸੀ ਨਾ ਭਾਈ ਰਾਮ ਕੁਵੇਰ ਦੇ, ਉਨ੍ਹਾਂ ਦੇ ਮਨ ਚ ਇੱਛਾ ਵੀ ਸੀ ਵੀ ਸਾਰੇ ਦੇਗ ਲੈ ਰਹੇ ਨੇ ਅਸੀਂ ਵੀ ਲਈਏ, ਪਰ ਭਾਈ ਰਾਮ ਕੁਵੇਰ ਕਰਕੇ ਨਹੀਂ ਸੀ ਉੱਠਦੇ, ਵੀ ਭਾਈ ਰਾਮ ਕੁਵੇਰ ਨੇ ਨੀ ਸਾਨੂੰ ਆਖਿਆ। ਇਸ ਕਰਕੇ ਭਾਈ ਰਾਮ ਕੁਵੇਰ ਕਰਕੇ ਉਨ੍ਹਾਂ ਦੇ ਮਨ ਦੇ ਵਿਚ ਚਾਹਨਾ ਜ਼ਰੂਰ ਸੀ ਕੜਾਹ ਪ੍ਰਸ਼ਾਦ ਦੀ ਖਾਣ ਦੀ। ਸਤਿਗੁਰੂ ਜੀ ਕਹਿੰਦੇ ਵੀ ਤੁਹਾਡੇ ਤਾਂ ਮਨ ਚ ਇੱਛਾ ਵੀ ਸੀ ਦੇਗ ਛਕਣ ਦੀ।
ਸਮਚਿਤ ਰਾਮ ਕੁਵੇਰ ਦਿਸ਼ ਦੇਖ, ਤੁਮ ਕਿਉਂ ਕੀ ਨਸ ਦੰਭ ਵਿਸ਼ੇਕ।
ਚਲੋ ਭਾਈ ਰਾਮ ਕੁਵੇਰ ਜੀ ਤਾਂ ਸਮ ਬਿਰਤੀ ਵਾਲੇ ਨੇ, ਉਨ੍ਹਾਂ ਨੂੰ ਮਨ ਚ ਕੋਈ ਚਾਹਨਾ ਨਹੀਂ ਸੀ ਕੜਾਹ ਪ੍ਰਸ਼ਾਦ ਦੀ ਦੇਗ ਦੀ, ਉਹ ਤਾਂ ਸਮਾਧੀ ਵਿਚ ਬੈਠੇ ਰਹੇ। ਪਰ ਤੁਸੀਂ ਉਨ੍ਹਾਂ ਵੱਲ ਵੇਖ ਕੇ ਪਖੰਡ ਕਿਉਂ ਕੀਤਾ ਬਈ? ਉਹ ਤਾਂ ਚਲੋ ਸਮਾਧੀ ਚ ਬੈਠ ਗਏ, ਤੁਸੀਂ ਉਨ੍ਹਾਂ ਨੂੰ ਵੇਖ ਕੇ ਉੱਠੇ ਨੀ, ਤੁਸੀਂ ਤਾਂ ਪਖੰਡ ਕੀਤਾ ਮਨ ਵਿਚ। ਤੁਸੀਂ ਵੀ ਅੱਖਾਂ ਮੀਚ ਕੇ ਬਹਿ ਗਏ ਵੀ ਭਾਈ ਰਾਮ ਕੁਵੇਰ ਜੀ ਬੈਠੇ ਨੇ ਤੇ ਅਸੀਂ ਵੀ ਬਹਿ ਗਏ, ਤੁਸੀਂ ਵੀ ਅੱਖਾਂ ਬੰਦ ਕਰ ਲਈਆਂ, ਤੁਸੀਂ ਤਾਂ ਪਖੰਡ ਕੀਤਾ, ਤੁਹਾਡੇ ਮਨ ਵਿਚ ਤਾਂ ਚਾਹਨਾ ਸੀ। ਹੁਣ ਇੱਥੇ ਖਾਲਸਾ ਜੀ ਇੱਕ ਸੰਕੇਤ ਆ ਉਨ੍ਹਾਂ ਲੋਕਾਂ ਵਾਸਤੇ, ਜਿਹੜੇ ਲੋਕ ਕਹਿੰਦੇ ਨੇ ਨਾ, ਹੁਣ ਕਿੰਨੇ ਸੰਤਾਂ ਦੀਆਂ ਮਹਾਂਪੁਰਖਾਂ ਦੀਆਂ ਸੰਪਰਦਾਵਾਂ ਚੱਲਦੀਆਂ ਨੇ, ਹੁਣ ਉਨ੍ਹਾਂ ਸੰਪਰਦਾਵਾਂ ਦੇ ਜਿਹੜੇ ਮੁਖੀ ਨੇ ਉਹ ਕਹਿੰਦੇ ਜੀ ਜਿਹੜੇ ਸਾਡੇ ਸੰਤ ਨੇ ਉਨ੍ਹਾਂ ਨੇ ਸਾਨੂੰ ਆਹ ਮਰਿਆਦਾ ਦੱਸੀ ਆ, ਅਸੀਂ ਇਹ ਕਰਨੀ ਹੈ। ਉਹ ਇਹ ਨਹੀਂ ਵੇਖਦੇ ਕਿ ਗੁਰੂ ਸਾਹਿਬ ਦੀ ਮਰਿਆਦਾ ਕੀ ਕਹਿੰਦੀ ਹੈ। ਇੱਥੇ ਉਹ ਗੱਲ ਸਪਸ਼ਟ ਹੋ ਰਹੀ ਹੈ ਕਿ ਜਿਨ੍ਹਾਂ ਭਾਈ ਰਾਮ ਕੁਵੇਰ ਨੂੰ ਤਰਜੀਹ ਦਿੱਤੀ, ਗੁਰੂ ਕਲਗੀਧਰ ਦੇ ਹੁਕਮ ਨੂੰ ਨਹੀਂ ਮੰਨਿਆ। ਹੁਣ ਦਸਵੇਂ ਪਾਤਸ਼ਾਹ ਵੱਡੇ ਨੇ ਕਿ ਭਾਈ ਰਾਮ ਕੁਵੇਰ ਜੀ ਵੱਡੇ ਨੇ? ਭਾਈ ਰਾਮ ਕੁਵੇਰ ਜੀ ਤਾਂ ਆਪਣੇ ਆਨੰਦ ਚ ਸਮਾਧੀ ਚ ਬੈਠੇ ਸਨ, ਉਨ੍ਹਾਂ ਨੂੰ ਵੇਖ ਕੇ ਉਨ੍ਹਾਂ ਨੇ ਵੀ ਪਖੰਡ ਕੀਤਾ ਵੀ ਅਸੀਂ ਵੀ ਨਹੀਂ ਦੇਖ ਸਕਣੀ। ਮਹਾਰਾਜ ਜੀ ਕਹਿੰਦੇ, ਉਹ ਦੰਭੀਓ ਤੁਸੀਂ ਤਾਂ ਪਖੰਡ ਕੀਤਾ ਭਾਈ ਰਾਮ ਕੁਇਰ ਦੀ ਰੀਸ ਕਰਕੇ।
ਇੱਕ ਤੋਂ ਹਮਰੀ ਆ ਗਿਆ ਭਾਈ,
ਮਹਾਰਾਜ ਜੀ ਕਹਿੰਦੇ ਇੱਕ ਤਾਂ ਸਾਡੀ ਆ ਗਿਆ ਸੀ, ਅਸੀਂ ਹੁਕਮ ਕੀਤਾ ਸੀ ਵੀ ਦੇਗ ਲੁੱਟ ਲਓ,
ਦੁਤੀਏ ਬਾਚਤ ਬਿਦ ਨਿਰਮਏ,
ਫਿਰ ਦੂਜੀ ਤੁਹਾਡੇ ਮਨ ਚ ਇੱਛਾ ਵੀ ਸੀ, ਜਾਂ ਤਾਂ ਉਹਨਾਂ ਨਾ ਭਾਈ ਰਾਮ ਕੁਇਰ ਵਾਂਗੂ ਤੁਹਾਨੂੰ ਵੀ ਇੱਛਾ ਨਾ ਹੁੰਦੀ, ਤੁਹਾਡੇ ਅੰਦਰ ਇੱਛਾ ਸੀ ਵੀ ਕੜਾ ਪ੍ਰਸ਼ਾਦ ਲੁੱਟਿਆ ਜਾ ਰਿਹਾ, ਅਸੀਂ ਬੈਠੇ ਹਾਂ ਸਾਨੂੰ ਅਸੀਂ ਕਿਵੇਂ ਲੁੱਟੀਏ, ਤੁਹਾਡੇ ਅੰਦਰ ਤਾਂ ਏਦਾਂ ਦੀ ਚਾਹਨਾ ਵੀ ਬਣੀ ਹੋਈ ਸੀ।
ਤੋ ਤੁਮੋ ਨੇ ਦੰਬ ਕਮਾਵਾ ਜਿਸ ਤੇ ਮਨ ਕੋ ਨੈ ਥਿਰ ਥਾਵਾ,
ਇਸ ਕਰਕੇ ਤੁਸੀਂ ਇਹ ਦੰਬ ਕਮਾਇਆ ਪਖੰਡ ਕਮਾਇਆ ਜਿਸ ਕਰਕੇ ਤੁਹਾਡਾ ਮਨ ਨਹੀਂ ਟਿਕਿਆ,
ਜਾਂ ਤੇ ਤੁਮਰੇ ਮੇਲ ਮਜਾਰੇ,
ਇਸ ਕਰਕੇ ਤੁਹਾਡੇ ਇਸ ਮੇਲ ਦੇ ਵਿਚ
ਹੋਏ ਪਖੰਡ ਕੋ ਬਾਸਾ ਮਾਰੇ।
ਭਾਈ ਰਾਮ ਕੁਇਰ ਜੀ ਇਹ ਜਿਹੜਾ ਤੁਹਾਡਾ ਮੇਲ ਹੈ ਨਾ ਤੁਹਾਡੇ ਸੰਗੀ ਇਹਨਾਂ ਦੇ ਵਿਚ ਪਖੰਡ ਮਿਲਿਆ ਹੋਇਆ ਤੇ ਆਉਣ ਵਾਲੇ ਸਮੇਂ ਚ ਪਖੰਡ ਇਹਨਾਂ ਚ ਮਿਲਿਆ ਹੀ ਰਹਿਣਾ, ਹੁਣ ਕਮਾਇਆ ਇਹਨਾਂ ਨੇ ਇਹ ਪਖੰਡ ਦੰਭ ਇਹਨਾਂ ਵਿਚ ਮਿਲਿਆ ਹੋਇਆ।
ਜਿਸ ਕਲ ਯੁਗ ਤੇ ਡਰ ਹੋਰ ਚੀਨ,
ਜਿਸ ਕਲ ਯੁਗ ਤੋਂ ਤੁਸੀਂ ਆਪਣੇ ਮਨ ਚ ਡਰ ਰੱਖਿਆ ਵੀ ਕਲ ਯੁਗ ਵਰਤ ਰਿਹਾ, ਕਲ ਯੁਗ ਕਰਕੇ ਰੋਲਾ ਪੈ ਰਿਹਾ, ਦੇਗਾਂ ਲੁੱਟੀਆਂ ਜਾ ਰਹੀਆਂ ਨੇ, ਜਿਸ ਕਲ ਯੁਗ ਕਰਕੇ ਤੁਸੀਂ ਆਪਣੇ ਮਨ ਚ ਡਰ ਰੱਖਿਆ,
ਰਾਮ ਕੁਇਰ ਨੇ ਲੁੱਟਣ ਕੀਨ,
ਭਾਈ ਰਾਮ ਕੁਇਰ ਜੀ ਨੇ ਦੇਗ ਨੀ ਲੁੱਟੀ ਕਲ ਯੁਗ ਵਰਤ ਰਿਹਾ, ਉਸ ਡਰ ਕਰਕੇ ਦੇਗ ਨਹੀਂ ਲੁੱਟੀ।
ਸਭ ਲੋਕਨ ਕੋ ਜੋ ਕਲੀ ਕਾਲ ਪ੍ਰਵਿਸ਼ ਪੂਰਨ ਮਾਰਗ ਚਾ,
ਜਿਹੜਾ ਕਲੀ ਕਾਲ ਹੈ ਭਾਈ ਰਾਮ ਕੁਇਰ ਸਾਹਿਬ ਜੀ ਉਹ ਹੁਣ ਤੁਹਾਡੇ ਘਰ ਵਿਚ ਪ੍ਰਵੇਸ਼ ਕਰ ਗਿਆ, ਜਿਹੜਾ ਕਲ ਯੁਗ ਤੁਹਾਨੂੰ ਇੱਥੇ ਵਰਤਦਾ ਨਜ਼ਰ ਆਉਂਦਾ ਸੀ ਨਾ ਉਹਦੇ ਡਰ ਕਰਕੇ ਤੁਸੀਂ ਦੇਗ ਨਹੀਂ ਲੁੱਟੀ, ਤੁਹਾਡੇ ਸਿੱਖਾਂ ਨੇ ਤੁਹਾਨੂੰ ਵੇਖ ਕੇ ਪਖੰਡ ਕੀਤਾ, ਤੁਸੀਂ ਤਾਂ ਸਮਾਨ ਬਿਰਤੀ ਰੱਖੀ, ਉਹਦੇ ਕਰਕੇ ਹੁਣ ਉਹੀ ਕਲ ਯੁਗ ਹੁਣ ਤੁਹਾਡੇ ਘਰ ਵਿਚ ਪ੍ਰਵੇਸ਼ ਕਰੇਗਾ।
ਸੋ ਇਨਕੇ ਪਹੁੰਚਿਆ ਇਸ ਭਾਈ,
ਕਲ ਯੁਗ ਹੁਣ ਇੱਥੇ ਪਹੁੰਚੇਗਾ, ਇਹਨਾਂ ਕੋਲ ਆਵੇਗਾ,
ਆਂਦਾ ਕੋਟਨ ਕੋ ਪ੍ਰਵਿਸ਼ਾਏ,
ਕਿਲਿਆਂ ਨੂੰ ਟੱਪ ਕੇ ਅੰਦਰ ਆ ਪਹੁੰਚੇਗਾ।
ਕਿਮ ਬਚਾਓ ਮੈਂ ਬਣੇ ਮੈਂ ਬਣੇ ਤੁਮਾਰੇ,
ਹੁਣ ਬਚਾ ਤੁਹਾਡਾ ਕਿਵੇਂ ਹੋਵੇਗਾ, ਕਿਵੇਂ ਹੋ ਸਕਦਾ ਉਸ ਕਲ ਯੁਗ ਤੋਂ,
ਕਲ ਯੁਗ ਵਰਤੈ ਸੀ ਪ੍ਰਕਾਰੇ,
ਇਸੇ ਤਰ੍ਹਾਂ ਹੁਣ ਕਲ ਯੁਗ ਤੁਹਾਡੇ ਘਰ ਵੀ ਵਰਤੇਗਾ।
ਰਾਮ ਕੋਇਲ ਸੁਣ ਕੇ ਗੁਰਬਾਨੇ, ਹੱਥ ਜੋੜ ਕਰ ਬਿਨੈ ਬਖਾਨੇ,
ਭਾਈ ਰਾਮ ਕੋਇਰ ਜੀ ਨੇ ਸਤਿਗੁਰਾਂ ਦੇ ਬਚਨ ਸੁਣੇ, ਸੁਣ ਕੇ ਹੱਥ ਜੋੜੇ ਤੇ ਕਹਿਣ ਲੱਗੇ,
ਅਮਰੇ ਘਰ ਕਲਿਕਾਲ ਪ੍ਰਤਾਪ।
ਹੁਣ ਮਹਾਰਾਜ ਜੀ ਇੱਥੇ ਵੇਖੋ, ਭਾਈ ਰਾਮ ਕੁਇਰ ਜੀ ਨੂੰ ਵੀ ਇਹ ਸਰਾਪ ਦੇ ਰਹੇ ਨੇ, ਵਚਨ ਕਰ ਦਿੱਤਾ, ਸਰਾਪ ਨਹੀਂ ਕਹਿ ਸਕਦੇ, ਵਚਨ ਹੈ ਜਿਹੜੀ ਹੋਣੀ ਹੈ ਉਹ ਵਰਤਣੀ ਹੈ, ਉਹ ਗੁਰੂ ਸਾਹਿਬ ਨੇ ਪਹਿਲਾਂ ਦੇ ਦਿੱਤੀ, ਪਹਿਲਾਂ ਦੱਸ ਦਿੱਤੀ ਹੈ ਕਿ ਜਿਹੜੇ ਹੁਣ ਲੋਕ ਕਹਿੰਦੇ ਨੇ ਜੀ ਸਾਡੇ ਜਿਹੜੇ ਮਹਾਂਪੁਰਖ ਹੋਏ ਨੇ ਸੰਤ ਹੋਏ ਨੇ ਸਾਡੀ ਸੰਪਰਦਾ ਦੇ ਉਹਨਾਂ ਨੇ ਏਦਾਂ ਕਿਹਾ ਅਸੀਂ ਤਾਂ ਕਰਦੇ ਹਾਂ, ਅੱਜ ਕੱਲ ਵੀ ਕਈ ਆਪਣੇ ਸੰਤਾਂ ਮਹੰਤਾਂ ਨੂੰ ਜ਼ਿਆਦਾ ਤਰਜੀਹ ਦਿੰਦੇ ਨੇ, ਗੁਰੂ ਗ੍ਰੰਥ ਸਾਹਿਬ ਜੀ ਨੂੰ ਤਰਜੀਹ ਨਹੀਂ ਦਿੰਦੇ ਜਿਹੜੇ ਉਹਨਾਂ ਦੇ ਮਹਾਂਪੁਰਖ ਨੇ। ਠੀਕ ਹੈ ਸਾਰੇ ਸੰਤ ਮਹਾਂਪੁਰਖ ਸਤਿਕਾਰਯੋਗ ਨੇ, ਪਰ ਉਹਨਾਂ ਨੂੰ ਜ਼ਿਆਦਾ ਤਰਜੀਹ ਦਿੰਦੇ ਨੇ, ਦਸਵੇਂ ਪਾਤਸ਼ਾਹ ਨੂੰ ਗੁਰੂ ਗ੍ਰੰਥ ਸਾਹਿਬ ਜੀ ਨੂੰ ਤਰਜੀਹ ਨਹੀਂ ਦਿੰਦੇ ਕਿ ਗੁਰੂ ਸਾਹਿਬ ਕੀ ਕਹਿ ਰਹੇ ਨੇ। ਇਹ ਸਾਰੇ ਉਹੀ ਬਚਨ ਉਹ ਧਿਆਨ ਨਾਲ ਸੁਣ ਲੈਣ, ਭਾਈ ਰਾਮ ਕੁਇਰ ਜੀ ਨੂੰ ਜੇ ਮਹਾਰਾਜ ਜੀ ਕਹਿ ਸਕਦੇ ਨੇ ਉਹ ਕਲ ਯੁਗ ਤੁਹਾਡੇ ਘਰ ਆ ਗਿਆ ਪਖੰਡ ਆ ਗਿਆ, ਤਾਂ ਉਹ ਕਿਸੇ ਹੋਰ ਦੇ ਵਾਸਤੇ ਵੀ ਓਨੇ ਹੀ ਕਾਰਗਰ ਨੇ ਬਚਨ, ਓਨੇ ਹੀ ਸਾਰਥਕ ਨੇ। ਭਾਈ ਰਾਮ ਕੁਇਰ ਜੀ ਨੇ ਫਿਰ ਸੁਣ ਕੇ ਹੱਥ ਜੋੜੇ ਤੇ ਮਹਾਰਾਜ ਜੀ ਨੂੰ ਕਹਿਣ ਲੱਗੇ,
ਅਮਰੇ ਘਰ ਕਲੀ ਕਾਲ ਪ੍ਰਤਾਪੋ ਹੋਏ ਪਰਮਿਸ਼ਨ ਇਹ ਬਖਸ਼ੋ ਆਪ।
ਕਹਿਣ ਲੱਗੇ ਸਤਿਗੁਰੂ ਜੀ ਤੁਸੀਂ ਬਚਨ ਕੀਤਾ ਕਿ ਕਲ ਯੁਗ ਸਾਡੇ ਘਰ ਆਵੇਗਾ, ਉਹਦਾ ਪ੍ਰਤਾਪ ਆਵੇਗਾ ਸਾਡੇ ਘਰ ਵਿਚ, ਮਹਾਰਾਜ ਕਿਰਪਾ ਕਰੋ ਬਖਸ਼ ਲੋ, ਜਿਹੜਾ ਕਲ ਯੁਗ ਸਾਡੇ ਘਰ ਵਿਚ ਆਉਣ ਦਾ ਤੁਸੀਂ ਬਚਨ ਕੀਤਾ ਉਹ ਮਹਾਰਾਜ ਜੀ ਬਖਸ਼ ਲੋ।
ਲਬਧ ਕੋ ਔਰਤ ਹੋਏ,
ਮਹਾਰਾਜ ਮੇਰੇ ਸਰੀਰ ਦੀ ਜਦੋਂ ਤੱਕ ਪਰਾ ਲਬਧ ਹੈ ਜਦੋਂ ਤੱਕ ਮੇਰੇ ਸਰੀਰ ਦਾ ਅੰਤ ਨਹੀਂ ਹੁੰਦਾ,
ਤਿਨਕੋ ਤਿਆਗਨ ਹੈ ਜਬ ਮੋਏ,
ਮਹਾਰਾਜ ਜਦੋਂ ਮੈਂ ਆਪਣਾ ਇਹ ਤਨ ਤਿਆਗਾਂਗਾ ਸਰੀਰ ਤਿਆਗਾਂਗਾ,
ਕਿਸ ਕਾਲ ਜਿਸ ਕੇ ਪਸ਼ਚਾਤੇ,
ਉਹਦੇ ਤੋਂ ਕੁਝ ਸਮਾਂ ਬਾਅਦ,
ਸਭ ਜਗ ਮੈਂ ਬਿਥਰੈ ਬਖਿਆ ਤੇ,
ਸਾਰੇ ਜਗਤ ਦੇ ਵਿਚ ਆਪ ਜੀ ਦਾ ਬਚਨ ਬਿਸਤ੍ਰਿਤ ਹੋ ਜਾਵੇ,
ਮਮ ਸੁਤ ਤੇ जब सोते उप जाए तब तुम वाक परो सत पाए।
महाराज मेरे पुत्र दे घर जदों अगे पुत्र पैदा होवे जानी कि मेरा पोतरा होवे उदों कलयुग दा वचन तुहाडा ए सत हो जाए, पर जदों तक मैं जीवदा महाराज उदों तक बख्शी रखो, उदों तक कलयुग ना साडे घर विच आवे। महाराज जदों मेरे पुत्र दा पुत्र यानी कि पोतरा होवे उदों तुहाडा ए वचन सत होवे, सुते सिद्ध सुभावक हो जावे तां हो जावे।
एव मस्त पुन गुरु बखाने।
गल की धार जी ने कहा भाई राम कोयर जी इसे तरह ही होवेगा।
निज सिख की बानी को माने।
महाराज जी ने अपने सिख भाई राम कोयर साहब जी दी ए बेनती प्रवान कर ली।
राम कोयर को भाजव पोता।
भाई राम कोयर जी दा जदों पोतरा होया
तब इनके कर कली उदोता।
फिर उन्हां दे घर विच कलयुग आया भी भाई संतोख सिंह जी कहंदे फिर कलयुग भी आया।
करे कुकर्म जगत मैं जानिए।
उन्हां ने कुकर्म भी कीते।
बौर बंस बिनसियो पहचानिए।
बाबे बुढ़े दा जेड़ा अंश बंश समाप्त हो गया, फिर उस तो पोतरे तो बाद बाबा बुढ़ा साहब जी दा वंश नहीं चलिया।
मैं तब राम कोयर ने कहो।
इतना भाई राम कोयर साहब जी ने उस वेले कहा
मैं गुरु ते बख्शावन चयो।
सारा बचन नहीं बख्शाया, उन्हें आख्या जेड़ा बचन आप जी ने कहा होवे सत पर मेरे हुंदिया नहीं। महाराज मेरे पोतरे दे समय हुंदा ता हो जाए, जदों तक मेरा शरीर रहिंदा उदों तक बख्शी रखो।
इस प्रकार मैं अर्ज गुजारे।
इतना बेनती नहीं कीती महाराज जी नूं के सदा वास्ते बख्शा लेंदे।
जिनकी मत सतगुर अनुसारे।
इहो जे भाई राम कोयर जी जिन्हां दी मत गुरु साहब दी आग्या विच हुक्म च चलदी है।
इस प्रकार सतगुर सो बिलास।
इतना सतगुरु सच्चे पातशाह जी दे भारी बिलास हन।
करते आनंदपुरे सो प्रकाश।
श्री आनंदपुर साहब च महाराज जी इस तरह दे कौतक कर रहे दे।
सुन सुन आवे सिख अनेक सेवे दर्शे लहब बेक।
सुन के सतगुरु जी दे अनेकां सिख आ रहे ने महाराज जी दे चरणां नूं सेवदे ने और विवेक प्राप्त करदे ने।